ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸ਼ਿਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਈ ਪੂਸ਼ੁ ਬਿਦਰ ਦਾਸੀ ਸੁੱਤਾ ਕਿਸਨ ਉਤਰਿਆ ਘਰ ਜਿਸ ਜਾਈ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਈ ਪੂਸ਼ੁ ਬਿਦਰ ਦਾਸੀ ਸੁੱਤਾ ਕਿਸਨ ਉਤਰਿਆ ਘਰ ਜਿਸ ਜਾਈ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਸਾ ਦੁਖ ਭੁਖ ਸਭ ਲਹਿ ਜਾਈ ਰਹਾਊ ਰਵਿਦਾਸ ਚਮਾਰ ਉਸਤਤ ਕਰੀ ਹਰ ਕੀਰਤ ਨਿਮਖ ਇੱਕ ਗਾਈ ਪਤਿਤ ਜਾਤ ਉੱਤਮ ਭਇਆ ਚਾਰ ਵਰਨ ਭਈ ਪਗ ਆਈ ਨਾਮ ਦੇਵ ਪ੍ਰੀਤ ਲਗੀ ਹਰ ਸਿੱਤੀ ਲੋਕ ਸ਼ਿਪਾ ਕਹਿ ਬੁਲਾਈ ਖੱਤਰੀ ਬ੍ਰਾਹਮਣ ਪਿੱਠ ਦੀ ਛੋਡੀ ਹਰ ਨਾਮ ਦਿਓ ਲੀਆ ਮੁਖ ਲਾਈ ਜਿਤਨੇ ਭਗਤ ਹਰ ਸੇਵਕਾ ਮੁਖ ਅਠਸਠ ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੀ ਜੀ ਕਿਰਪਾ ਕਰੀ ਹਰ ਰਾਈ ਜਿਤਨੇ ਭਗਤ ਹਰ ਸੇਵਕਾ ਮੁਖ ਅਠਸਠ ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੀ ਜੀ ਕਿਰਪਾ ਕਰੀ ਹਰ ਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਜ ਨਿਮਾਣਿਆਂ ਦੇ ਮਾਰ ਨਿਤਾਣਿਆਂ ਦੇ ਤਾਨ ਕਿਰਪਾਲੂ ਦਿਆਲੂ ਸਰਬ ਕਲਾ ਸਮਰੱਥ ਭਗਤ ਵਸ਼ਲ ਪਤਿਤ ਪਾਵਨ ਕਰੁਣਾ ਨਿਧਾਨ ਹਜ਼ੂਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਪਾਤਸ਼ਾਹ ਦਸ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਸਾਹਿਬ ਦਾ ਤਾਰ ਪਾਤਸ਼ਾਹ ਜੀ ਦੀ ਪਾਵਨ ਨਿੱਕੀ ਅਗੰਮੀ ਗੋਦ ਅੰਦਰ ਧੰਨ ਧੰਨ ਸਾਹਿਬ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰ ਦਰਬਾਰ ਤੇ ਹਜ਼ੂਰ ਪਾਤਸ਼ਾਹ ਜੀ ਦੀਆਂ ਅਸੀਸਾਂ ਬਖਸ਼ਿਸ਼ਾਂ ਲੈਂਦੇ ਹਾਂ। ਗਰੀਬ ਨਿਵਾਜ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ आओ साहब जी ने असा सबना कलयुगी जीवां उपर तरस किया है। दातार पातशाह जी अपने सुभा मुताबिक रोजाना पावन मुख वाक बख्शिश करते ने। साहब दातार पातशाह जी का पारोपकारी सुभा है। बेशक असी जीव साहब जी दियां बख्शिशां नूं मानदे या नहीं मानदे, पर गुरु ने कदी अपना सुभा नहीं त्यागिया कि तुसी कदी बचन नूं कमाया ते नहीं है, इस करके अज तुहानूं बख्शिश नहीं मिलेगी। ऐसा कदी भी ना गुरु ने कहा ना गुरु ने कहना है। हजूर पातशाह अज भी तुट के रहमत दे घर विच आ करके पावन मुख वाक हुक्मनामा साहिब बख्शिश कीते, जिस दी पावन विचार गुरु साहिब दी पावन हजूरी अंदर सरवण करन वास्ते आपां जुड़ बैठे हाँ। सो आओ अरदास करो कि ऐ हजूर पातशाह सानू सबना कहन सुनन वालियां नूं मन बिरतियां सुरत इंद्रियां दी एकाग्रता बख्शो, प्रेम भावना प्रीत प्रतीत दी दात दियो, आप विच वरत के सहाई हो करके कुछ कहन सुनन दी सोझी समर्था रंग ढंग सलीका कोई तरीका बख्शिश करो। आओ जितने भी संसार भर विच बह करके सरवण कर रहे हाँ, प्यार सहित साहब दी असीस लो, एक दफा उचारण करो और आखो जी सतनाम श्री वाहे गुरु जी,
सतनाम श्री वाहे गुरु साहिब जी। सूही महला चौथा कर शिवा एक ओंकार, सतगुर प्रसाद।
हजूर गरीब नवाज, धन सतगुरु गुरु रामदास महाराज जी के पावन बचन जो अज समुचे सिख जगत नूं समुची कायनात नूं धन गरीब नवाज पातशाह जी ने तुठ करके बख्शिश किते ने। सूही राग अंदर धन गुरु गुरु ग्रंथ साहिब महाराज जी के 733 अंग ते अज दे साहिब जी दे ये पावन बचन सुभाए मान हन। हजूर पातशाह प्रारंभता करदे आ सूही महला चौथा कर छेवां धन गुरु गुरु रामदास महाराज दे पावन बचन ते नाल मेरे दातार पातशाह जी ने इस पावन शब्द नूं छेवें घर दे विच गाउण दी हदायत करदे आ, उस अकाल पुरख परिपूर्ण परमेश्वर दा मंगल करदे आ साहिब जी कृपा करदे एक ओंकार सतगुर प्रसाद। वो करता अकाल पुरख परमेश्वर एक है, ते कैसा एक है कि वो सारे रूप रेख रंग भेद इन्हां सारिआं तों परे है, जिन्हों धन गुरु गोबिंद सिंह महाराज कहिंदे चक्कर चिहन अर बरन जात अर पात नह न चिह, रूप रंग अर रेख भेख को कह ना सकत के। जिसका कोई रूप नहीं कोई रंग नहीं, इंज कह सकते हाँ जिसनों मनुख अपनी किसी समझ की घाटत दे नाल जिसनों कर नहीं सकता, ना उसनों अपने ख्यालों की दुनिया में लिया करके कर सकता है, वो फिर एक है। पर एक हुंदिया होया साहब जी कहिंदे वो सर्व का प्रकाशक है, एक ओंकार भाव वो सर्व का प्रकाशक है। आ जितनी कायनात है इस कायनात दे अंदर जो कुछ भी है भावें वह दिसदा है भावें वह अणदिसदा है, ये सारे का प्रकाशक है। पर प्रकाशक का अर्थ केवल आप एक चानने के वास्ते ना कर लीए भी हर एक चीज़ जिहड़ी है वह शायद चमकदी होवे, बड़ियां ऐसियां चीज़ां ने जिहड़ियां चमकदियां नहीं। पर जो असी चेतन सत्ता की गल करांगे तो सारे मनुखां दे अंदर जिहड़ी चेतन सत्ता भावें पशु पंछियों के अंदर चेतन सत्ता वह सारी उस करते अकाल पुरख परमेश्वर के अंदर। पर उस तों बाद आ जितना संसार जिस दे विच जड़ हन, जिस तरह पत्थर एक जड़ है, बहुत वस्तुआं जिहड़ियां जड़ रूप दे विच हन जिन्हां विच आत्मा नहीं जिन्हां विच चेतनता नहीं, पर इन्हां सारिआं दा प्रकाशक स्वरूप है भाव इन्हां सारिआं नूं साजन वाला है। ये पहाड़ उस करते अकाल पुरख परमेश्वर दे साजे, ये समुंदर ये दरिया ये नदियां आ जितनी बनस्पति आ जितना ब्रह्मांड दा पसारा दिसदा है ये सारे नूं साजन वाला है। तां दातार पातशाह जी कहिंदे ने सतगुर प्रसाद ਉਹ ਐਸਾ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਜਿਹੜਾ ਹੈ ਉਹ ਪੂਰੇ ਗੁਰੂ ਦੀ ਕਿਰਪਾ, ਉਹਦੀ ਬਖਸ਼ਿਸ਼, ਉਹਦੀ ਰਹਿਮਤ, ਉਹਦੀ ਸਵੱਲੀ ਨਿਗਾਹ ਦੇ ਸਦਕਾ ਪ੍ਰਾਪਤ ਹੁੰਦਾ ਹੈ। ਭਾਵ ਉਹਦੇ ਦਰ ਦੇ ਉੱਤੇ ਘੱਲ ਨਾ ਘੱਲੀਏ, ਪ੍ਰਸਾਦ ਉਹਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੋਣਾ ਹੈ। ਪਰ ਇਹ ਹੈ ਕਿ ਸਾਰਾ ਕੁਛ ਜਿਹੜਾ ਇਸ ਗੱਲ ਦੇ ਉੱਤੇ ਨਹੀਂ ਲਿਆ ਕੇ ਸੁੱਟ ਸਕਦੇ ਵੀ ਬਸ ਉਹਦੀ ਕਿਰਪਾ ਹੀ, ਉਹਦੀ ਕਿਰਪਾ ਵਰਤਣੀ ਹੈ, ਉਹਦੀ ਕਿਰਪਾ ਤੋਂ ਬਿਨਾਂ ਕੁਛ ਵੀ ਨਹੀਂ। ਪਰ ਘੱਲਣਾ ਜਿਹੜੀ ਹੈ ਉਹ ਜੀਵਨ ਦੇ ਵਿੱਚ ਅਸੀਂ ਕਰਨੀ ਹੈ। ਇੱਕ ਜ਼ਿਮੀਦਾਰ ਕਹੇ ਕਿ ਮੈਂ ਖੇਤ ਦੇ ਵਿੱਚ ਕੋਈ ਬੀਜ ਨਹੀਂ ਵਾਹੁਣਾ, ਨਾ ਮੈਂ ਇਸ ਖੇਤ ਨੂੰ ਵਾਹੁਣਾ, ਮੈਂ ਆਪਣੇ ਘਰ ਦੇ ਵਿੱਚ ਬੈਠੇ ਰਹਿਣਾ, ਉਹਦੀ ਕਿਰਪਾ ਹੋਏਗੀ ਅਤੇ ਮੈਂ ਛਮਾਈ ਜਾ ਕਰਕੇ ਜਿਹੜਾ ਝਾੜ ਨਿਕਲਣਾ ਉਹ ਟਰਾਲੀ ਭਰ ਕੇ ਆਪਣੇ ਘਰ ਲੈ ਆਵਾਂਗਾ। ਨਹੀਂ, ਉਹਨੂੰ ਬੀਜ ਬੀਜਣਾ ਪਵੇਗਾ, ਚਾਹੇ ਕਣਕ ਹੈ ਚਾਹੇ ਝੋਨਾ ਹੈ, ਉਹਨੂੰ ਫਸਲ ਬੀਜਣੀ ਪਵੇਗੀ ਤਾਂ ਉਹਨੂੰ ਝਾੜ ਪ੍ਰਾਪਤ ਹੋਏਗਾ। ਪਰ ਉਹਨੂੰ ਫਲ ਨਹੀਂ ਉਲਾ ਸਕਦਾ, ਫਲ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਵਿੱਚ ਹੈ। ਅਸੀਂ ਕਰਮ ਕਰਨਾ ਹੈ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਰਮ ਕਰਤ ਹੋਵੇ ਨਿਹ ਕਰਮ, ਤੂੰ ਕਰਮ ਕਰਦਿਆਂ ਹੋਇਆ ਨਿਹ ਕਰਮੀ ਹੋ। ਤੂੰ ਫਲ ਦੀ ਇੱਛਾ ਨਾ ਰੱਖੀ, ਇਹ ਨਾ ਸੋਚੀ ਕਿ ਮੈਨੂੰ ਆਹੀ ਫਲ ਜਿਹੜਾ ਉਹ ਪ੍ਰਾਪਤ ਹੋਵੇ। ਸਾਡੀ ਜ਼ਿੰਦਗੀ ਦੇ ਅੰਦਰ ਕਈ ਦਫ਼ਾ ਇਹ ਗੁਨਾਹ, ਇਹ ਐਬ ਹਨ ਕਿ ਅਸੀਂ ਜੋ ਫਲ ਜੀਵਨ ਅੰਦਰ ਸੋਚ ਕੇ ਬਹਿੰਦੇ ਹਾਂ ਉਹ ਕਈ ਦਫ਼ਾ ਬਹੁਤ ਛੋਟਾ ਹੁੰਦਾ ਹੈ, ਅਤੇ ਜੇ ਨਾ ਪ੍ਰਾਪਤ ਹੋਵੇ ਤਾਂ ਫਿਰ ਆਪਾਂ ਕਹਿੰਦੇ ਨਹੀਂ ਪਰਮੇਸ਼ੁਰ ਨੇ ਸਾਨੂੰ ਆਦਾਤ ਜਿਹੜੀ ਉਹ ਪ੍ਰਾਪਤ ਨਹੀਂ ਕੀਤੀ, ਆਦਾਤ ਜਿਹੜੀ ਉਹ ਨਹੀਂ ਬਖਸ਼ਿਸ਼ ਕੀਤੀ। ਪਰ ਕਮਾਲ ਦੀ ਗੱਲ ਹੈ, ਕੁਝ ਸਮਾਂ ਪਾ ਕਰਕੇ, ਕੁਝ ਅਗਾਂਹ ਚੱਲ ਕੇ ਜੀਵਨ ਵਿੱਚ ਸਮਝ ਆਉਂਦੀ ਹੈ ਕਿ ਜੇ ਉਸ ਦਿਨ ਉਹ ਚੀਜ਼ ਸਾਨੂੰ ਮਿਲ ਜਾਂਦੀ ਤਾਂ ਬੜੀ ਛੋਟੀ ਸੀ, ਅੱਜ ਜੋ ਕੁਝ ਸਾਨੂੰ ਮਿਲਿਆ ਉਹ ਸਾਰੀਆਂ ਚੀਜ਼ਾਂ ਇਸ ਦੇ ਬਦੌਲਤ ਬਹੁਤ ਛੋਟੀਆਂ ਹਨ। ਪਰ ਉਸ ਦਿਨ ਅਸੀਂ ਪਰਮੇਸ਼ੁਰ ਨੂੰ ਉਲਾਮੇ ਦੇਣ ਲੱਗਿਆਂ ਕੋਈ ਕਸਰ ਨਾ ਛੱਡੀ। ਸੋ ਇਸ ਲਈ ਹਜ਼ੂਰ ਪਾਤਸ਼ਾਹ ਕਹਿੰਦੇ ਉਹਦੀ ਕਿਰਪਾ ਦੇ ਨਾਲ ਪ੍ਰਾਪਤੀ ਹੈ, ਪਰ ਤੂੰ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਵਚਨ ਕਹਿੰਦੇ ਰੋਜ਼ਾਨਾ ਹਰ ਸਿੱਖ ਪੜ੍ਹਦਾ ਹੈ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਕਿ ਗਏ ਮਸਕਤ ਕਾਲ, ਮਸ਼ਕਤਾਂ ਘਾਲ ਕੇ ਜਿਹੜੇ ਗਏ ਨੇ ਉਹਨਾਂ ਨੂੰ ਉਹਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ, ਉਹਨਾਂ ਨੂੰ ਉਹਦੀਆਂ ਰਹਿਮਤਾਂ ਪ੍ਰਾਪਤ ਹੋਈਆਂ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਇੱਕ ਹੈ, ਉਹ ਸਾਰੇ ਰੂਪਾਂ ਰੇਖਾਂ ਰੰਗਾਂ ਤੋਂ ਪਰੇ ਹੈ, ਉਹ ਕਿਸੇ ਖਾਸ ਮਜ਼ਹਬ, ਕਿਸੇ ਖਾਸ ਭੇਖ, ਕਿਸੇ ਰੰਗ ਦੇ ਵਿੱਚ ਨਹੀਂ ਆਉਂਦਾ, ਉਹ ਪੂਰੇ ਗੁਰੂ ਦੀ ਕਿਰਪਾ, ਉਹਦੀ ਸਵੱਲੀ ਨਿਗਾਹ ਦੇ ਨਾਲ ਪ੍ਰਾਪਤ ਹੁੰਦਾ ਹੈ। ਫਿਰ ਸਾਹਿਬ ਦਾਤਾਰ ਪਾਤਸ਼ਾਹ ਪਾਵਨ ਬਚਨ ਦੇ ਅੰਦਰ ਰਹਾਉ ਦੀਆਂ ਪਾਵਨ ਪੰਕਤੀਆਂ ਅੰਦਰ ਸਾਹਿਬ ਆਧਾਰ ਬਣਾਉਂਦੇ ਨੇ, ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੁੱਖ ਭੁੱਖ ਸਭ ਲਹਿ ਜਾਏ। ਕਿ ਇਹ ਭਾਈ ਜਨੋ, ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਅਕਥ ਕਥਾ ਸੁਣੋ। ਉਹਦੀ ਅਕਥ ਕਥਾ ਕੈਸੀ ਹੈ ਕਿ ਦੇਖੋ ਯੁੱਗਾਂ ਪਰਯੁੱਗਾਂ ਤੋਂ ਆ ਜਦੋਂ ਦੀ ਸ੍ਰਿਸ਼ਟੀ ਜਿਹੜੀ ਹੋਂਦ ਵਿੱਚ ਆਈ ਇਹਦੀ ਕੋਈ ਤਾਰੀਖ ਨਹੀਂ, ਪਰ ਫਿਰ ਵੀ ਗਿਆਸ ਲਾਉਣ ਵਾਲਿਆਂ ਨੇ ਆਪੋ ਆਪਣੇ ਅੰਦਾਜ਼ੇ ਲਾ ਕੇ ਦੱਸ ਦਿੱਤੇ ਇੰਨੇ ਹਜ਼ਾਰ ਸਾਲ ਪਹਿਲਾਂ ਇਹ ਪ੍ਰਕਿਰਤੀ ਹੋਂਦ 'ਚ ਆਈ, ਕਿਸੇ ਨੇ ਲੱਖਾਂ ਸਾਲ ਪਹਿਲਾਂ ਕਿਹਾ। ਪਰ ਖੈਰ ਮੁੱਕਦੀ ਬਾਤ, ਜਦੋਂ ਤੋਂ ਵੀ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਨੇ ਤਰਸ ਕਰਕੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਆ ਕਰਤੇ ਨੇ ਪਰਮੇਸ਼ਰ ਨੇ ਕੁਦਰਤ ਸਾਜੀ ਹੈ, ਉਸ ਦਿਨ ਤੋਂ ਉਹਦੀ ਸਿਫਤੋਂ ਸਲਾਂਘਾ ਹੋ ਰਹੀ ਹੈ, ਉਸੇ ਦਿਨ ਤੋਂ ਉਹਦੀ ਵਡਿਆਈ ਹੋ ਰਹੀ। ਬੇਸ਼ੱਕ ਮਨੁੱਖ ਹੈ ਸੀ ਜਾਂ ਨਹੀਂ ਸੀ, ਜਾਂ ਇੰਝ ਕਹਿ ਲਓ ਮਨੁੱਖ ਉਸਤਤ ਕਰਦਾ ਸੀ ਜਾਂ ਨਹੀਂ ਸੀ ਕਰਦਾ, ਪਰ ਗੁਰੂ ਬਾਬਾ ਜੀ ਇੱਥੋਂ ਤੱਕ ਬਚਨ ਕਹਿੰਦੇ ਨੇ ਕਿ ਮਨੁੱਖ ਨਹੀਂ ਵੀ ਕਰਦਾ ਤੇ ਗੱਲ ਅਲੱਗ ਹੈ, ਪਰ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਨਦੀਆਂ ਸਲਾਉਂਦੀਆਂ ਨੇ, ਹਵਾਵਾਂ ਸਲਾਉਂਦੀਆਂ ਨੇ, ਇਹ ਸਾਰੀ ਬਨਸਪਤੀ ਉਹਨੂੰ ਸਲਾਉਂਦੀ ਹੈ, ਇਹ ਸਮੁੰਦਰ, ਇਹ ਦਰਿਆ ਉਹਨੂੰ ਸਲਾਉਂਦੇ ਪਏ ਨੇ। ਤਾਂ ਸਾਹਿਬ ਕਹਿੰਦੇ ਗਾਵਣ ਤੁਧਨੋ ਪਵਣ ਪਾਣੀ ਬੈ ਸੰਤਰ, ਕਿ ਸਾਰਾ ਕੁਝ ਹੀ ਤੈਨੂੰ ਗਾ ਰਿਹਾ, ਅਸੀਂ ਨਹੀਂ ਗਾਉਂਦੇ, ਇਹ ਸਾਡੀ ਮੂਰਖਤਾ ਅਗਿਆਨਤਾ ਹੋਵੇਗੀ। ਤਾਂ ਭਾਵ ਯੁੱਗਾਂ ਪਰਯੁੱਗਾਂ ਤੋਂ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੀ ਅਕਥ ਕਥਾ ਜਿਹੜੀ ਹੈ ਉਹ ਸ੍ਰਿਸ਼ਟੀ ਅੰਦਰ ਹੈ। ਉਹਦੀ ਕਥਾ ਅਕਥ ਤਾਂ ਹੈ ਕਿਉਂਕਿ ਉਹ ਸੰਪੂਰਨ ਤੌਰ 'ਤੇ ਕਦੀ ਕਥਨ ਹੋ ਹੀ ਨਹੀਂ ਸਕਦੀ। ਕਿਸੇ ਮਨੁੱਖ ਦੀ ਕਥਾ ਕਰਨੀ ਹੋਵੇ ਨਾ, ਕਿਸੇ ਦੇ ਜੀਵਨ ਉੱਤੇ ਕੋਈ ਕਿਤਾਬ ਲਿਖਣੀ ਹੋਵੇ ਤੇ ਇੱਕ ਅੱਧੀ ਕਿਤਾਬ ਲਿਖ ਕੇ ਲੇਖਕ ਕਹਿ ਦਿੰਦਾ ਵੀ ਬਸ ਇਸ ਤੋਂ ਬਾਅਦ ਇੱਕ ਅੱਧੀ ਮੈਂ ਹੋਰ ਲਿਖ ਸਕਾਂਗਾ, ਵੱਧ ਤੋਂ ਵੱਧ ਦੋ ਲਿਖ ਦਾਂਗਾ, ਤੇ ਜੇ ਤੁਸੀਂ ਕਹੋ ਵੀ ਫਲਾਣੇ ਦੇ ਜੀਵਨ ਉੱਤੇ ਬਹੁਤ ਸਾਰੀਆਂ ਕਿਤਾਬਾਂ ਲਿਖਦੇ, ਇਹ ਮੁਸ਼ਕਲ ਹੋ ਜਾਏਗਾ। ਕਿਉਂ? ਕਿਉਂਕਿ ਉਹਦੇ ਜੀਵਨ ਵਿੱਚ ਕੁਝ ਕੁ ਘਟਨਾਵਾਂ ਨੇ, ਬਸ ਉਹ ਮੈਂ ਲਿਖ ਦਿੱਤੀਆਂ, ਇਸ ਤੋਂ ਬਾਅਦ ਕੁਛ ਵੀ ਨਹੀਂ ਮੇਰੇ ਪੱਲੇ ਵਿੱਚ। ਪਰ ਉਸ ਕਰਤੇ ਦੀ ਸਿਫਤੋਂ, ਉਹਦੀ ਸਲਾਂਘਾ, ਜੁੱਗਾਂ ਪਰ ਜੁੱਗਾਂ ਤੋਂ ਸ੍ਰਿਸ਼ਟੀ ਕਰਦੀ ਆਉਂਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਗੁਰੂ ਸਾਹਿਬ ਜੀ ਦੇ ਪਾਵਨ ਸ਼ਬਦਾਂ ਦੀ ਵਿਆਖਿਆ ਕਈ ਸਾਲਾਂ ਤੋਂ ਹੋ ਰਹੀ ਹੈ, ਪਰ ਕਦੀ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਜੋ ਅਰਥ ਹੋ ਗਏ ਨੇ ਹੁਣ ਇਸ ਤੋਂ ਅੱਗੇ ਨਹੀਂ ਅਰਥ ਹੋ ਸਕਦੇ। ਸੋ ਉਹਦੀ ਅਕਥ ਕਥਾ ਹੈ। ਤਾਂ ਸਹਿਬ ਪਾਤਸ਼ਾਹ ਅੱਜ ਕਿਰਪਾ ਕਰਦੇ ਨੇ ਜੋ ਆਧਾਰ ਬਣਾਇਆ ਦਾਤੇ ਨੇ ਕਿ ਹਰ ਕੀ ਅਕਥ ਕਥਾ ਸੁਣੋ ਜਨ ਭਾਈ। ਨਾਲ ਸਾਹਿਬ ਜੀ ਨੇ ਕਿਹਾ ਇਹ ਭਾਈ ਜਨੋ ਸੁਣੋ ਬਹਿ ਕਰਕੇ, ਟਿਕਾਓ ਦੇ ਵਿੱਚ ਆ ਕਰਕੇ ਸੁਣੋ। ਸੁਣਨਾ ਜਿਹੜਾ ਹੈ ਇੱਕ ਸਰੀਰ ਦੇ ਨਾਲ ਸਿਰਫ ਸਰੀਰ ਦੇ ਧਿਆਨ ਤੱਕ ਸੀਮਤ ਹੋ ਕਰਕੇ ਸੁਣਨਾ, ਜੋ ਕੇਵਲ ਇੰਦਰੀਆਂ ਤੱਕ ਸੀਮਤ ਰਹਿ ਜਾਂਦਾ ਹੈ। ਇੱਕ ਸੁਣਨਾ ਜਿਹੜਾ ਹੈ ਉਹ ਸਾਡੇ ਅੰਦਰ ਦੀ ਸੁਰਤੀ ਦੇ ਟਿਕਾਓ ਨਾਲ ਜਾ ਕਰਕੇ ਸੁਣਨਾ। ਉਦਾਹਰਣ ਦੇ ਤੌਰ ਤੇ ਕਹਾਂ, ਆਪਾਂ ਸਾਰਾ ਦਿਨ ਬੜਾ ਕੁਝ ਸੁਣਦੇ ਹਾਂ, ਜ਼ਿੰਦਗੀ ਦੇ ਵਿੱਚ ਬੜਾ ਕੁਝ ਸੁਣਦੇ ਹਾਂ, ਪਰ ਸਾਨੂੰ ਸਾਰਾ ਕੁਝ ਯਾਦ ਨਹੀਂ। ਪਰ ਕਈ ਦਫ਼ਾ ਕਿਸੇ ਦੀ ਕਹੀ ਹੋਈ ਗੱਲ ਅੱਜ ਤੋਂ 5, 10, 20 ਸਾਲ ਪਹਿਲਾਂ ਕਹੀ, ਸਾਨੂੰ ਅੱਜ ਵੀ ਯਾਦ ਹੈ। ਭਾਵੇਂ ਉਹਨੇ ਮਾੜਾ ਸ਼ਬਦ ਕਿਹਾ, ਭਾਵੇਂ ਉਹਨੇ ਚੰਗਾ ਸ਼ਬਦ ਕਿਹਾ, ਸਾਨੂੰ ਅੱਜ ਯਾਦ ਹੈ। ਆਮ ਬੰਦਾ ਕਹਿ ਦਿੰਦਾ ਉਹਦੀ ਗੱਲ ਮੈਨੂੰ ਅੱਜ ਵੀ ਯਾਦ ਹੈ। ਕਾਰਨ ਕੀ? ਕਿ ਉਸ ਤੋਂ ਬਾਅਦ ਕੋਈ ਗੱਲ ਨਹੀਂ ਕਦੀ ਸੁਣੀ। ਬੜਾ ਕੁਝ ਜ਼ਿੰਦਗੀ ਸੁਣਦੀ ਹੈ, ਪਰ ਜੋ ਕੁਝ ਸੁਣਿਆ ਉਹ ਸਿਰਫ ਸਰੀਰ ਤੱਕ ਸੀਮਤ ਰੱਖਿਆ, ਸਰੀਰ ਦੇ ਨਾਲੋਂ ਸੁਣ ਕੇ ਅਲੱਗ ਕਰ ਦਿੱਤਾ, ਪਰ ਉਹ ਜਿਹੜੀ ਗੱਲ ਯਾਦ ਰਹਿ ਗਈ ਉਹ ਸਾਡੀ ਸੁਰਤ ਦੇ ਨਾਲ ਉਹਦਾ ਸੰਬੰਧ ਬਣਿਆ, ਸਾਡੀ ਚਿਤਵਨੀ ਦੇ ਨਾਲ ਉਹਦਾ ਸੰਬੰਧ ਬਣਿਆ, ਸਾਡੇ ਮਨ ਬੁੱਧੀ ਦੇ ਨਾਲ ਉਹਦਾ ਸੰਬੰਧ ਬਣਿਆ, ਸਾਡੀ ਯਾਦ ਦੇ ਨਾਲ ਉਹਦਾ ਸੰਬੰਧ ਬਣ ਗਿਆ। ਆਪਾਂ ਕਹਿੰਦੇ ਗੱਲ ਤੇ ਹੁਣ ਮਰ ਕੇ ਹੀ ਭੁੱਲੇਗੀ, ਵੈਸੇ ਨਹੀਂ ਭੁੱਲ ਸਕਦੀ। ਤਾਂ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਉਹਦੀ ਕਥਾ ਨੂੰ ਸੁਣੋ। ਇਹ ਨਹੀਂ ਕਿ ਸੁਣਿਆ, ਸੁਣਨ ਤੋਂ ਬਾਅਦ ਯਾਦ ਨਹੀਂ ਕਿ ਅਸੀਂ ਕੀ ਸੁਣਿਆ। ਤਾਂ ਦਾਤਾਰ ਪਾਤਸ਼ਾਹ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਸੁਣੋਗੇ ਸਾਰੇ ਸੰਸੇ ਦੁੱਖ ਭੁੱਖ ਜਿਹੜੀ ਉਹ ਲੈ ਜਾਏਗੀ। ਇਹ ਸਾਹਿਬ ਜੀ ਅੱਜ ਆਧਾਰ ਬਣਾਉਂਦੇ ਨੇ। ਸੋ ਦਾਤਾ ਜੀ ਪ੍ਰਾਰੰਭਤਾ ਕਰਕੇ ਜੋ ਆਸੀਸ ਬਖਸ਼ਿਸ਼ ਕਰਦੇ ਹਨ,
ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਈ।
ਸਾਹਿਬ ਦਾਤਾ ਜੀ ਸੰਸਾਰ ਦੇ ਅੰਦਰ ਜੋ ਚੱਲਦੀਆਂ ਹੋਈਆਂ ਜਾਤੀ ਭੇਦਭਾਵ ਦੀਆਂ ਗਾਥਾ ਸਨ ਨਾ, ਉਹਨਾਂ ਦੇ ਉੱਤੇ ਇੱਕ ਚੋਟ ਮਾਰਦੇ ਨੇ। ਤੇ ਕੈਸੀ ਦੁੱਖ ਦੀ ਗੱਲ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਬੜਾ ਸਮਝਾਇਆ ਸਾਨੂੰ, ਇਹ ਵੀ ਸ਼ਬਦ ਕਹਿ ਸਕਦਾ ਕਿ ਸਮਝਾਉਣ ਲੱਗਿਆ ਮੇਰੇ ਬਾਬੇ ਨੇ ਕੋਈ ਕਸਰ ਨਹੀਂ ਛੱਡੀ ਕਿ ਤੁਸੀਂ ਇਸ ਤਰ੍ਹਾਂ ਸਮਝ ਜਾਓ, ਇਸ ਤਰ੍ਹਾਂ ਹਰ ਹੀਲਾ ਵਸੀਲਾ ਵਰਤਿਆ। ਪਰ ਪਤਾ ਨਹੀਂ ਸਾਡੀ ਨਾ ਸਮਝੀ, ਸਾਡੇ ਮੰਦ ਕਰਮ, ਸਾਡੇ ਦੁਰਭਾਗ ਕਹਿ ਲਈਏ ਜਾਂ ਬੇਵਕੂਫੀ ਕਹਿ ਲਈਏ, ਕੋਈ ਵੀ ਸ਼ਬਦ ਆਪਣੇ ਪ੍ਰਤੀ ਅਸੀਂ ਵਰਤ ਸਕਦੇ ਹਾਂ ਕਿ ਅਸੀਂ ਨਾ ਸਮਝੇ। ਜਿਸ ਜਾਤ ਪਾਤ ਦੇ ਕੋੜ ਵਿੱਚੋਂ, ਜਿਸ ਦਲਦਲ ਵਿੱਚੋਂ ਸਾਹਿਬ ਦਾਤੇ ਨੇ ਸਾਨੂੰ ਖਿੱਚ ਕੇ ਬਾਹਰ ਕੱਢਿਆ, ਪਰ ਮਾਫ ਕਰਿਓ ਮੇਰੇ ਸ਼ਬਦ ਨੂੰ, ਕਿਤੇ ਨਾ ਕਿਤੇ ਇੰਜ ਮਹਿਸੂਸ ਹੁੰਦਾ ਹੈ, ਸਾਰਿਆਂ ਦੀ ਗੱਲ ਨਹੀਂ ਪਰ ਜੇ ਆਪਣੇ ਵੱਲ ਇਸ਼ਾਰਾ ਕਰਕੇ ਵੇਖੀਏ, ਜ਼ਿੰਦਗੀਆਂ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਅਸੀਂ ਉਹ ਗੰਦਗੀ ਦੇ ਕੀੜੇ ਹਾਂ ਜਿਨ੍ਹਾਂ ਨੂੰ ਗੁਰੂ ਬਾਬਾ ਵਾਰ ਵਾਰ ਬਾਹਰ ਕੱਢਦਾ ਹੈ, ਪਰ ਉਹ ਵਾਰ ਵਾਰ ਉਸ ਗੰਦਗੀ ਵਿੱਚ ਜਾਣ ਲਈ ਤਿਆਰ ਹੈ। ਕਿਉਂ? ਕਿਉਂਕਿ ਉਹਦੀ ਜ਼ਿੰਦਗੀ ਦਾ ਆਧਾਰ ਹੀ ਉਹ ਬਣ ਚੁੱਕਾ ਹੈ। ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਜਿਹੜੀ ਹੈ ਉਹ ਇਸ ਜਾਤ ਪਾਤ ਦੀ ਦਲਦਲ, ਇਸ ਕੋੜ ਵਿੱਚੋਂ ਅੱਜ ਵੀ ਨਿਕਲ ਨਾ ਸਕੀ। ਤੇ ਮਾਫ ਕਰਿਓ, ਇਹ ਪੰਥ ਦਾ ਬਹੁਤ ਵੱਡਾ ਦੁਖਾਂਤ ਹੈ ਕਿ ਅਸੀਂ ਜਦੋਂ ਇਹ ਸ਼ਬਦ ਕਹਿ ਦਈਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਤੇ ਧੀਆਂ ਹਾਂ, ਫਿਰ ਵੀ ਸਾਡੇ ਮਗਰ ਬਹੁਤ ਵੱਡੇ ਵੱਡੇ ਤਖੱਲਸ ਲੱਗ ਜਾਣ, ਫਿਰ ਵੀ ਇੰਜ ਕਹਿ ਦਿਓ ਅਸੀਂ ਉਸ ਕੋੜ ਦੇ ਵਿੱਚੋਂ ਬਾਹਰ ਨਾ ਨਿਕਲੀਏ, ਤਾਂ ਇਹ ਨਾ ਸਮਝੀ ਇਹ ਦੁਰਭਾਗ ਤੋਂ ਵੱਧ ਕੁਛ ਵੀ ਨਹੀਂ। ਇਹ ਸਾਰਾ ਕੁਛ ਜਿਹੜਾ ਸੰਸਾਰ ਦੇ ਉੱਤੇ ਬਹੁਤ ਸਮਾਂ ਪਹਿਲਾਂ ਚੱਲ ਰਿਹਾ ਹੈ ਤੇ ਅੱਜ ਵੀ ਚੱਲਦਾ ਹੈ। ਗੁਰੂ ਨਾਨਕ, ਗੁਰੂ ਰਾਮਦਾਸ ਮਹਾਰਾਜ ਜੀ ਵੀ ਅੱਜ ਕਿਰਪਾ ਕਰਕੇ ਸਾਹਿਬ ਸਮਝਾਉਂਦੇ ਕਿ ਨੀਚ ਜਾਤ ਹਰ ਜਪਦੇ ਆ। ਇਹ ਸੰਸਾਰ ਦੇ ਲੋਕੋ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਨੀਵੀਂ ਜਾਤ ਵਾਲੇ ਹੈ, ਇੱਥੋਂ ਤੱਕ ਸੰਸਾਰ ਨੇ ਉਹਨਾਂ ਨੂੰ ਦੁਰਕਾਰਿਆ। ਪਿੰਡ ਦੇ ਵਿੱਚ ਬਣੇ ਹੋਏ ਇੱਕ ਖੂਹ ਦੇ ਉੱਤੋਂ ਕੁੱਤਾ ਤੇ ਪਾਣੀ ਪੀ ਸਕਦਾ, ਪਰ ਜੇ ਉਸ ਖੂਹ ਦੇ ਉੱਤੇ ਕਿਤੇ ਕਿਸੇ ਸ਼ੂਦਰ ਦਾ ਪਰਛਾਵਾਂ ਪੈ ਜਾਵੇ, ਕਿਸੇ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਪੈ ਜਾਏ, ਤੇ ਇਹ ਕਿਹਾ ਜਾਂਦਾ ਸੀ ਇਸ ਖੂਹ ਦੇ ਵਿੱਚੋਂ 7 ਬਾਲਟੀਆਂ ਜਾਂ 11 ਬਾਲਟੀਆਂ ਪਾਣੀ ਦੀਆਂ ਕੱਢ ਕੇ ਬਾਹਰ ਸੁੱਟੀਆਂ ਜਾਣ। ਕਾਰਨ ਕੀ ਹੈ? ਇਹਦੇ ਉੱਤੇ ਇੱਕ ਸ਼ੂਦਰ ਦਾ ਪਰਛਾਵਾਂ ਪੈ ਗਿਆ, ਕੁੱਤੇ ਨੇ ਪਾਣੀ ਪੀ ਲਿਆ, ਫਿਰ ਉਹ ਪਾਣੀ ਪਿੱਟਿਆ ਨਹੀਂ ਗਿਆ, ਉਹ ਜੂਠਾ ਨਹੀਂ ਹੋਇਆ, ਪਰ ਇੱਕ ਸ਼ੂਦਰ ਦਾ ਪਰਛਾਵਾਂ ਪੈ ਗਿਆ ਤੇ ਉਹ ਪਾਣੀ ਜੂਠਾ ਹੋ ਗਿਆ। ਆਹ ਸੰਸਾਰ ਦੀ ਮਾਨਸਿਕਤਾ ਸੀ। ਤਾਂ ਸਾਹਿਬ ਦਾਤਾ ਜੀ ਕਹਿੰਦੇ ਤੁਸੀਂ ਜਿਨ੍ਹਾਂ ਨੂੰ ਨੀਵੀਆਂ ਜਾਤਾਂ ਵਾਲੇ ਕਹਿੰਦੇ ਹੋ, ਉਹਨਾਂ ਨੀਚ ਜਾਤ ਹਰ ਜਪਤੇ ਆ, ਉਹਨਾਂ ਨੀਵੀਆਂ ਜਾਤਾਂ ਵਾਲਿਆਂ ਨੇ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਜਪਿਆ, ਤੇ ਜਿਨ੍ਹਾਂ ਨੇ ਜਪਿਆ ਉੱਤਮ ਪਦਵੀ ਪਾਏ, ਉਹਨਾਂ ਨੇ ਉੱਤਮ ਪਦਵੀਆਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ, ਮਹਾਨ ਪਦਵੀਆਂ ਜਿਨ੍ਹਾਂ ਨੂੰ ਅਸੀਂ ਕਹਿ ਦਈਏ। ਭਗਤ ਕਬੀਰ ਜੀ ਨੇ ਅਚਲ ਪਦਵੀ ਪ੍ਰਾਪਤ ਕੀਤੀ, ਭਗਤ ਪ੍ਰਹਿਲਾਦ ਜੀ ਨੇ ਅਚਲ ਪਦਵੀ ਪ੍ਰਾਪਤ ਕੀਤੀ, ਧਰੂ ਜੀ ਦਾ ਜ਼ਿਕਰ ਆਉਂਦਾ ਹੈ। ਸੋ ਸਾਰੇ ਭਗਤਾਂ ਦਾ ਵੀ ਸਾਹਿਬ ਜੀ ਇੱਥੇ ਜ਼ਿਕਰ ਕਰਨਗੇ। ਉੱਤਮ ਪਦਵੀ ਪਾਏ, ਸੰਸਾਰ ਦੇ ਵਿੱਚ ਨਾ ਕੋਈ ਬਹੁਤ ਉੱਚੇ ਅਹੁਦੇ ਤੇ ਪਹੁੰਚਣਾ ਹੋਵੇ, ਉਹਦੇ ਵਾਸਤੇ ਉਨੀ ਵੱਡੀ ਅੰਦਰ ਦੀ ਮੁਹਾਰਤ ਜਿਹੜੀ ਹੈ ਜਿਹਨੂੰ ਅਸੀਂ ਕਹਿ ਦਈਏ ਇੱਕ ਸੰਸਾਰੀ ਪੜ੍ਹਾਈ ਦਾ ਲੈਵਲ, ਜੇ ਅਧਿਆਤਮਿਕਤਾ ਵਾਲਾ ਕੋਈ ਪਦ ਰੁਤਬਾ ਹੈ ਉਹਦੇ ਵਿੱਚ ਅਧਿਆਤਮਿਕਤਾ ਵਾਲਾ ਲੈਵਲ ਜਿਹੜਾ ਉਹ ਚਾਹੀਦਾ ਹੈ। ਜੇ ਅਸੀਂ ਕਹਿ ਦਈਏ ਇੱਕ ਬਿਲਕੁਲ ਕੋਰਾ ਅਨਪੜ੍ਹ ਮਨੁੱਖ ਜਿਹੜਾ ਉਹਨੂੰ ਜੱਜ ਲਾ ਦਿੱਤਾ ਜਾਵੇ ਸ਼ਾਇਦ ਇਹ ਨਹੀਂ ਹੋ ਸਕੇਗਾ। ਭਾਵ ਉੱਚੀਆਂ ਪਦਵੀਆਂ 'ਤੇ ਪਹੁੰਚਣ ਲਈ ਉੱਚੀਆਂ ਡਿਗਰੀਆਂ ਉੱਚੀਆਂ ਮਿਹਨਤਾਂ ਦੀ ਲੋੜ ਪਵੇਗੀ। ਹੁਣ ਸਾਡੀ ਜ਼ਿੰਦਗੀ ਹਰ ਬੰਦਾ ਚਾਹੁੰਦਾ ਹੈ ਅਸੀਂ ਪਰਮੇਸ਼ਰ ਅੰਦਰ ਅਭੇਦ ਹੋ ਜਾਈਏ, ਪਰ ਚਾਹੁੰਦਾ ਕਿਸ ਤਰ੍ਹਾਂ ਹੈ? ਜੇ ਕੋਈ ਇਸ ਤਰ੍ਹਾਂ ਆ ਕੇ ਕਹਿ ਦੇਵੇ ਵੀ ਤੁਹਾਡੇ 'ਚੋਂ ਮੁਕਤ ਕੌਣ ਕੌਣ ਹੋਣਾ ਚਾਹੁੰਦਾ, ਤੇ ਮੈਂ ਕਹਿੰਦਾ ਸ਼ਾਇਦ ਮੈਂ ਪਹਿਲਾਂ ਹੱਥ ਖੜਾ ਕਰ ਦੇਵਾਂਗਾ ਕਿ ਅਸੀਂ ਸਾਰੇ ਹੀ ਮੁਕਤ ਹੋਣਾ ਚਾਹੁੰਦੇ ਹਾਂ। ਤੇ ਜੇ ਕਹਿ ਦੇਵੇ ਵੀ ਮੁਸ਼ਕਤ ਕੌਣ ਕੌਣ ਕਰਨੀ ਚਾਹੁੰਦਾ, ਮਿਹਨਤ ਕੌਣ ਕੌਣ ਕਰਨੀ ਚਾਹੁੰਦਾ, ਤੇ ਅਸੀਂ ਕਹਾਂਗੇ ਨਹੀਂ ਜੀ ਤੁਸੀਂ ਸਾਨੂੰ ਕੋਈ ਅਰਦਾਸ ਕਰ ਜਾਓ, ਸਾਡੇ ਸਿਰ ਤੇ ਕੋਈ ਹੱਥ ਰੱਖ ਜਾਓ, ਸਾਨੂੰ ਕੋਈ ਆਸ਼ੀਰਵਾਦ ਦੇ ਦਿਓ, ਬਸ ਅਸੀਂ ਮੁਕਤ ਹੋ ਜਾਈਏ, ਕਰਨਾ ਕਰਾਉਣਾ ਅਸੀਂ ਕੁਛ ਵੀ ਨਹੀਂ ਹੈ। ਪਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਉੱਤਮ ਪਦਵੀਆਂ ਪਾਈਆਂ ਨੇ ਨਾ, ਬੇਸ਼ੱਕ ਉਹ ਨੀਵੀਂ ਜਾਤ ਵਿੱਚ ਨੇ, ਸੰਸਾਰ ਨੇ ਨੀਵੀਂ ਜਾਤ ਵਿੱਚ ਉਹਨਾਂ ਨੂੰ ਕਿਹਾ, ਪਰ ਉਹਨਾਂ ਨੇ ਮਿਹਨਤਾਂ ਕੀਤੀਆਂ, ਘਾਲਣਾ ਘਾਲੀਆਂ, ਅੰਦਰ ਦੀ ਸਿਮਰਨ ਅਭਿਆਸਤਾ ਕੀਤੀ, ਤੇ ਸਾਹਿਬ ਦਾਤਾ ਕਹਿੰਦੇ ਉਹਨਾਂ ਨੇ ਉੱਤਮ ਪਦਵੀਆਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਹਨ।
ਪੁਸ਼ੋ ਬੁਦਰ ਦਾਸੀ ਸੁੱਤਾ ਕਿਸਨ ਉਤਰਿਆ ਘਰ ਜਿਸ ਜਾਈ।
ਸਾਹਿਬ ਜੀ ਸਭ ਤੋਂ ਪਹਿਲਾਂ ਇੱਕ ਉਦਾਹਰਣ ਦਿੰਦੇ ਨੇ। ਸਭ ਕਹਿੰਦੇ ਕਦੀ ਪੁੱਛੋ ਬਿੱਦਰ ਦਾਸੀ ਸੁੱਤਾ, ਦਾਸੀ ਪੁੱਤ, ਦਾਸੀ ਸੁੱਤਾ ਭਾਵ ਜਿਹੜਾ ਦਾਸੀ ਦਾ ਪੁੱਤਰ ਹੈ ਬਿੱਦਰ, ਇਹਦੀ ਥੋੜੀ ਜਿਹੀ ਲੰਬੀ ਗਾਥਾ ਹੈ। ਉਹ ਇੱਕ ਦਾਸੀ ਪੁੱਤਰ ਹੈ, ਦਾਸੀ ਦੇ ਉੱਧਰ ਤੋਂ ਉਹਨੇ ਜਨਮ ਲਿਆ ਹੈ, ਇੱਕ ਦਾਸੀ ਹੈ, ਗੋਲੀ ਹੈ। ਤਾਂ ਸਾਹਿਬ ਕਹਿੰਦੇ ਨੇ ਕਿਸਨ ਉਤਰਿਆ ਘਰ ਜਿਸ ਜਾਏ, ਜਿਸ ਵਕਤ ਸ਼੍ਰੀ ਕ੍ਰਿਸ਼ਨ ਜੀ ਜਾ ਰਹੇ ਨੇ ਤਾਂ ਜਾ ਕਰਕੇ ਕੀ ਦੇਖਦੇ ਨੇ, ਇੱਕ ਆਪਣਾ ਪ੍ਰੇਮੀ ਜਿਹੜਾ ਹੈ ਉਹਦੇ ਘਰ ਵਿੱਚ ਜਾਣ ਦੀ ਅੰਦਰ ਦੀ ਮਨਸ਼ਾ ਹੈ, ਪਰ ਉਹਦੇ ਅੰਦਰ ਜਦੋਂ ਦੇਖਿਆ ਉਹਦੇ ਮਨ ਅੰਦਰ ਹੰਕਾਰ ਹੈ, ਜੇ ਕ੍ਰਿਸ਼ਨ ਜੀ ਆਉਂਦੇ ਨੇ ਮੈਨੂੰ ਉੱਠ ਕੇ ਸਿੰਘਾਸਨ ਤੋਂ ਖੜਾ ਹੋਣਾ ਪਵੇਗਾ, ਤੇ ਜੇ ਮੈਂ ਖੜਾ ਹੁੰਦਾ ਤੇ ਮੇਰੇ ਨਾਲ ਦੇ ਮੇਰੇ ਮੰਤਰੀ ਵਜ਼ੀਰ ਜਿਹੜੇ ਨੇ ਉਹ ਕੀ ਕਹਿਣਗੇ ਕਿ ਇੱਕ ਸਾਧਾਰਨ ਗਵਾਲਾ ਆਇਆ ਤੇ ਤੁਸੀਂ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ ਹੋ, ਤੇ ਜੇ ਮੈਂ ਨਹੀਂ ਖੜਾ ਹੁੰਦਾ ਤੇ ਫਿਰ ਕ੍ਰਿਸ਼ਨ ਜੀ ਦਾ ਅਦਬ ਨਹੀਂ ਰਹਿੰਦਾ, ਉੱਠ ਕੇ ਆਪਣੇ ਤਬੇਲੇ ਵਿੱਚ ਚਲਾ ਗਿਆ। ਸ਼੍ਰੀ ਕ੍ਰਿਸ਼ਨ ਜੀ ਦੇ ਉਹਦੇ ਮਨ ਦੀ ਮਨਸਾ ਨੂੰ ਜਦੋਂ ਤੱਕਿਆ ਪਿਆਰ ਦੇ ਵਿੱਚ ਆ ਕਰਕੇ ਬਿੱਦਰ ਦੇ ਘਰ ਵਿੱਚ ਚਲੇ ਗਏ, ਜਿਹਨੂੰ ਭਾਈ ਗੁਰਦਾਸ ਜੀ ਵੀ ਬੜੇ ਵਿਸਥਾਰ ਨਾਲ ਜ਼ਿਕਰ ਕਰਦੇ ਨੇ। ਸੋ ਜਦੋਂ ਬਿੱਦਰ ਦੇ ਘਰ ਵਿੱਚ ਜਾਂਦੇ ਨੇ ਉਹ ਬੜੇ ਪਿਆਰ ਦੇ ਨਾਲ ਜਿਹੜਾ ਭੋਜਨ ਪ੍ਰਸ਼ਾਦਾ ਛਕਾਉਂਦਾ ਹੈ ਉਸ ਪ੍ਰੇਮ ਦੇ ਵਿੱਚ ਤਿਆਰ ਕੀਤੇ ਹੋਏ ਨੂੰ ਸ਼੍ਰੀ ਕ੍ਰਿਸ਼ਨ ਜੀ ਛਕਦੇ ਨੇ, ਤਾਂ ਪਿਆਰ ਦੇ ਵਿੱਚ ਆ ਕਰਕੇ ਆਸੀਸਾਂ ਬਖਸ਼ਿਸ਼ ਕਰਦੇ ਨੇ, ਜਿਹਨੂੰ ਭਾਈ ਗੁਰਦਾਸ ਜੀ ਫਿਰ ਇੰਝ ਜ਼ਿਕਰ ਕਰਦੇ ਨੇ, ਖੀਰ ਸਮਾਨ ਸਾਗ ਮੈਂ ਪਾਇਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਦੇ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬੇਹਾਨੀ, ਕਿ ਦੇਖ ਅਸਲ ਦੇ ਵਿੱਚ ਉਹਦੇ ਭੋਜਨ ਦੇ ਅੰਦਰ ਜਿਹੜਾ ਸਵਾਦ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਮਲਕ ਭਾਗੋ ਨੂੰ ਇਹੀ ਸਮਝਾਉਂਦੇ ਨੇ ਕਿ ਇਹ ਮਲਕ ਭਾਗੋ ਤੇਰੇ ਪੂੜਿਆਂ ਵਿੱਚ ਉਹ ਰਸ ਨਹੀਂ ਹੈ ਜਿਹੜਾ ਰਸ ਭਾਈ ਲਾਲੋ ਦੇ ਕੁਦਰੇ ਦੇ ਪ੍ਰਸ਼ਾਦੇ ਵਿੱਚ ਹੈ, ਤੇਰੇ ਇਹਨਾਂ ਸੋਹਣੇ 36 ਪਕਵਾਨਾਂ ਵਿੱਚ ਉਹ ਸਵਾਦ ਨਹੀਂ ਆਵੇਗਾ, ਉਹ ਅੰਦਰ ਦੀ ਸਕੂਨਤਾ, ਉਹ ਸ਼ਾਂਤੀ, ਉਹ ਪਿਆਰ ਨਹੀਂ ਮਿਲੇਗਾ ਜਿਹੜਾ ਭਾਈ ਲਾਲੋ ਦੀ ਦਸਾਂ ਨੌਹਾਂ ਦੀ ਸੱਚੀ ਸੁੱਚੀ ਕਿਰਤ ਕਮਾਈ ਵਿੱਚ ਹੈ। ਤਾਂ ਹਜ਼ੂਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ, ਸੰਸਾਰ ਦੇ ਲੋਕੋ, ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤੇ ਤੁਸੀਂ ਕਿਤੇ ਜਾ ਕੇ ਪੁੱਛ ਲਓ, ਕਿਸੇ ਧਰਮ ਗ੍ਰੰਥ ਨੂੰ ਪੜ੍ਹ ਲਓ, ਕਿਸੇ ਵਿਦਵਾਨ ਨੂੰ ਜਾ ਕੇ ਪੁੱਛ ਲਓ ਕਿ ਦਾਸੀ ਦੇ ਪੁੱਤਰ ਬਿੱਦਰ ਦੇ ਘਰ ਵਿੱਚ ਜਾ ਕਰਕੇ ਸ਼੍ਰੀ ਕ੍ਰਿਸ਼ਨ ਜੀ ਉਤਰੇ ਤੇ ਜਾ ਕਰਕੇ ਉਹਦਾ ਸਲੂਣਾ ਬਿਲਕੁਲ ਸਾਦਾ ਪਕਵਾਨ ਭੋਜਨ ਪ੍ਰਸ਼ਾਦਾ ਜਿਹੜਾ ਉਹ ਛਕਣਾ ਕੀਤਾ।
ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਸਾ ਦੂਖ ਭੂਖ ਸਭ ਲਹਿ ਜਾਈ।
ਸਭ ਕਹਿੰਦੇ ਉਸ ਹਰੀ ਦੀ ਅਕਥ ਕਥਾ ਜਿਹੜੀ ਹੈ ਨਾ, ਇਹ ਭਾਈ ਜਨੋ ਸੁਣੋ। ਮਹਾਰਾਜ ਕਿਉਂ ਸੁਣੀਏ? ਕਿਉਂਕਿ ਮਨੁੱਖੀ ਮਨ ਹੈ, ਅੱਗੋਂ ਸਵਾਲ ਵੀ ਕਰ ਦਿੰਦਾ ਹੈ, ਅੱਜ ਕੱਲ੍ਹ ਤੇ ਅੜ ਵੀ ਜਾਂਦਾ ਹੈ ਗੁਰੂ ਦੇ ਨਾਲ। ਮਹਾਰਾਜ ਕਿਉਂ ਸੁਣੀਏ? ਕੀ ਫਾਇਦਾ ਹੋਏਗਾ? ਜੇ ਸੁਣਾਂਗੇ ਮਿਲੇਗਾ ਕੀ? ਹਜ਼ੂਰ ਪਾਤਸ਼ਾਹ ਕਹਿੰਦੇ ਇਹਨੂੰ ਸੁਣਨ ਦੇ ਨਾਲ ਜਿਤ ਸਹਸਾ ਦੁੱਖ ਭੂਖ ਸਭ ਲਹਿ ਜਾਏ, ਤੇਰੇ ਸਾਰੇ ਸੰਸੇ ਖਤਮ ਹੋ ਜਾਣਗੇ। ਜਿਹੜੇ ਸਾਡੇ ਅੰਦਰ ਸੰਸੇ ਪਏ ਹੋਏ ਨੇ ਨਾ, ਆਪਾਂ ਇੱਕ ਦੂਜੇ ਨੂੰ ਪੁੱਛਦੇ ਹਾਂ, ਕਿਸੇ ਗੁਣੀ ਜਨ ਨੂੰ ਪੁੱਛਦੇ ਜੀ ਆਹ ਸੰਸਾ ਸਾਡੇ ਅੰਦਰ ਨਿਵਿਰਤ ਕਰੋ, ਆਹ ਭਰਮ ਪੈਦਾ ਹੋ ਗਿਆ ਇਹਦੇ ਬਾਰੇ ਦੱਸੋ। ਹਜ਼ੂਰ ਪਾਤਸ਼ਾਹ ਕਹਿੰਦੇ ਤੂੰ ਉਸ ਹਰੀ ਦੀ ਕਥਾ ਸੁਣਿਆ ਕਰ, ਉਸ ਕਰਤੇ ਨਾਲ ਪ੍ਰੇਮ ਕਰਿਆ ਕਰ, ਤੈਨੂੰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪਏਗੀ, ਮੇਰਾ ਸ਼ੰਕਾ ਨਿਵਿਰਤ ਕਰ ਦੇ, ਮੇਰੇ ਦੁੱਖਾਂ ਦੀ ਫਲਾਣਾ ਸੀ ਉਹ ਨਿਵਿਰਤੀ ਕਰ ਦੇ। ਸਾਹਿਬ ਕਹਿੰਦੇ ਤੇਰੇ ਸੰਸੇ ਉੱਤਰ ਜਾਣਗੇ, ਜੰਮਣ ਮਰਨ ਦਾ ਦੁੱਖ ਜਿਹੜਾ ਇਹ ਨਿਵਿਰਤ ਹੋ ਜਾਏਗਾ, ਆ ਤ੍ਰਿਸ਼ਨਾ ਵਾਲੀ ਭੁੱਖ ਲੈ ਜਾਏਗੀ, ਪਦਾਰਥਾਂ ਦੀ ਭੁੱਖ ਲੈ ਜਾਏਗੀ, ਬਹੁਤਾ ਜੀਵਨ ਜਿਉਣ ਦੀ ਲਾਲਸਾ ਵਾਲੀ ਭੁੱਖ ਜਿਹੜੀ ਹੈ ਇਹ ਤੇਰੀ ਲਹਿ ਜਾਣਾ ਕਰੇਗੀ।
ਰਹਾਉ रविदास चमार उस्तत करी हर कीरत निमख एक गाए।
साहब जी ठहराओ दे करके असीस बख्श दे। भगत रविदास जी का जिक्र करदिया उदाहरण देंदे रविदास चमार उस्तत करे। गुरु साहब किसी की जाति नहीं परखते, पर संसार ने जो वार वार उन्होंने प्रति शब्द वरत्या ते भगत रविदास जी ने भी फिर अपने प्रति वह शब्द वरत्या, भाव मैनू संसार इस नाम नाल संबोधन करता है, मैनू संसार वार वार मेरी जात सुना के मैनू संबोधन करता है। इसलिए भगत जी ने अपनी जात नू जग जाहर किया कह रविदास चमार, वार वार भगत जी ने जिक्र किया। पर इहदा मतलब यह नहीं कि वह शायद अपनी जात नू किते बढ़ावा देंदे ने जां किसी जात पात के भेद भरम अंदर ग्रसे ने। वह समझाते हैं कि दुनिया ने वार वार मैनू आ कह के नीवा करने की कोशिश की। तो गुरु रामदास महाराज जी भी कहते रविदास चमार उस्तत करे, उस करते अकाल पुरख परमेश्वर की उस्तत करते ने। हर कीरत निमख एक गाए, एक निमख मात्र जिन्हों साहब की बाणी अंदर बचन पढ़ते किनका एक जिस जीव सावै ताकि महिमा गनी ना आवै। जिन्हों गुर कलगीधर पातशाह कहते एक चित जिह एक छिन त्यायो काल फांस के बीच ना आयो। तो साहब कहते ने उन्होंने एक निमख मात्र, यह नहीं कि सिर्फ जिंदगी एक निमख मात्र ही जपया, भाव एक ऐसी अवस्था में जा करके जपया जिथे असी सारी जिंदगी एक निमख मात्र वाली अवस्था नू प्राप्त ना कर सकते, पर भगत जी उस महान अवस्था में जाके जपते ने। ते बेशक संसार चमार कहिंदा सी, पर साहब कहिंदे उन्हां महान पदवियां प्राप्त कीतियां ते सारा संसार अज भी उस्तत करे। भगत रविदास जी की उस्तत कर रहा है।
पतित जात उत्तम भया चार वर्ण पए पग आए।
सब कहिंदे पतित, भाव जिस जाति विच उन्हां दा जन्म है संसार उन्हां नू पतित कहिंदा है कि नहीं जी इन्हां दे मत्थे भी नहीं लगना, ये मत्थे लग जाण ते इंज हो जाएगा। अज भी देखो कदी बनारस दे विच जाइए तो उत्थे भगत रविदास जी का जिहड़ा अस्थान है उस अस्थान नू अज भी दर्शन करके आओ कदी ते तुहानू पता लगेगा कि अज भी किते ना किते लोकां दी मानसिकता उसे तरह की है। कुछ बदल गए वो मुबारक ने, पर कई दी मानसिकता हाले भी उस तरह की कि इस जगह के उत्ते एक रविदास चमार जुत्तियां गंढदा सी। आ शब्दावली अज भी वरत जाते हैं, पर साहब कहिंदे करन वाले उन्हां दी उस्तत करदे ने। पतित किया लोकां ने उन्हां दी जात नू पतित किया, पर उत्तम भया वह महान उत्तम होए ते चार वर्ण, भाव के चारे वर्णा दे लोक, ये नहीं कि किसी एक खास किते दे लोक किसी एक जाति दे लोक ही उन्हां दे आकर के चरणा ना लगे। जिथे झालाबाई का जिक्र पढ़ के वेखो, इतने झांसी की राणी का जिक्र पढ़ के वेखो, भाव राजे भी ते गरीब भी सारे भगत रविदास जी की शरण आ पैंदे ने, आ करके उन्हां तो उपदेश लैंदे ते चारे वर्ण जिहड़े ने आ करके उन्हां तो नाम की दात मंगदे हन।
नाम देह प्रीत लगी हर सिति लोग शीपा कह बुलाई।
साहब जी कहिंदे नाम देव भगत जी की प्रीत लगी हरी दे नाल, जिन्हों धन गुरु गुरु अर्जन देव महाराज एक वचन कहिंदे ने सैन नाई बुतकारिया ओ घर घर सुनिया हिरदै वसिया पार ब्रह्म भगता मह गणिया। कि हिरदे दे अंदर करता अकाल पुरख परमेश्वर वस गया, प्रीत लगी हर सेती, उस हरी दे नाल प्रीत लग गई ते लोग छीपा कह बुलाए, लोग छीपा कह के बुलाउंदे सीगे ते पर कमाल दी गल है साहब कहिंदे उहदे नाल प्रीत लग गई। साहब दी बाणी अंदर एक वचन पढ़ते हैं, साहब कहिंदे कोई भला कहो भावे बुरा कहो हम तन दियो है टार अब हम चली ठाकुर पैहार। कि जदों मालक दे दरवाजे ते आ गए, जदों मालक दे दर ते विक गए, हुण दुनिया की कहिंदी कोई मतलब नहीं। गुरु अमरदास महाराज जी नूं इतिहास देखदे आ दुनिया ने की शब्द नहीं वरत्या, इतिहास ने सारे शब्दां नूं कोट कीता। इथों तक कह दिए भी कहण वालिया ने निथावा भी कह दिता भी इहदा थां कोई नहीं, तां शायद कुड़मां दे दर ते गागरा ढोंदा फिरता है, इथों तक भी शब्द कह दिता इहनूं सांभण वाला कोई नहीं। धन गुरु गुरु रामदास महाराज जी नूं भी बड़े बड़े शब्द लोकां ने कहे, लोकां दी गल छड्डो अपने शरीके वालिया ने बड़े वड्डे शब्द कहे, पर किसी की कोई परवाह नहीं। कोई भला कहो भावें बुरा कहो हम तन दियो है टार अब हम चली ठाकुर पैहार। जदों प्रीता लग जांदियां ने उदों इक तां संसार की कहिंदा है इस गल वलों बिल्कुल बेपरवाही, उस तों बाद शरीर नाल की हुंदा है इस गल वलों भी बिल्कुल बेपरवाही। जिन्हां दियां प्रीतां लगियां उन्हां दे सीस उत्ते आरे चलदे पए ने, पर एक ही शब्द कहिंदे ने कोई गल नहीं। तू जिन्ने मर्जी आरे चला जिमें मर्जी शरीर नू चीर बस एक बेनती रूप विच है तेरे अगे कि मेरा मुख जिहड़ा धन गुरु तेग बहादुर महाराज दे वल कर दी बेशक आरे चलाई जा शरीर ते की हो रहा है मैनू एदी कोई परवाह नहीं बस ये है मेरी प्रीत नहीं टुटनी चाहती मेरा नेम जिहड़ा वह गुरु दे नाल निभ जाए सिखी निभ जाए। सो इसे तरह जदों असीं अज दे इतिहास वल भी देखते हैं अपने जिहनूं पता होवे तां गरीब नवाज धन गुरु गुरु गोबिंद सिंह महाराज दीआं ऐसीआं बख्शिशां ने पंथ दे उपर जदों आपां 18वीं सदी दे इतिहास वल देखते हाँ केवल टूक मात्र जिक्र करा तां सतकारयोग पंथ दे महान शहीद जिन्हां नूं असीं कहीए एक ऐसा गुरु का सिख सरदार भाई सुबेग सिंह अते उन्हां दे पुत्र भाई शाहबाज सिंह जिन्हां नूं रोजाना सिख अरदास दे विच इक शब्द कहिंदा चरखड़ियां ते चढ़े। जदों असीं शहीदां नूं याद करदे हाँ आरियां नाल चराए गए उत्थे असीं उन्हां दे वल इशारा करदे चरखड़ियां ते चढ़े जिहड़े चरखड़ियां ते चढ़ गए ते चढ़न दा कारण की बनिया जदों इतिहास नूं पढ़ के देखिए सरदार भाई सुबेग सिंह जी जो बड़े चढ़दी कला वाले गुरसिख ने जिहड़े कदी जकरिया खान दे कोल भी नौकरी करदे ने हैया खान दा भी जिक्र आ गया उहदा भी समा आ गया जकरिया खान जिस दिन ये कहिंदा सी कि मैनू बन पै गया मेरा कोई छुटकारा कराओ तो उस दिन भी विच जिहड़ी विचोलगी कीती कि भाई तारू सिंह जी दे कोल गए इधर जकरिया खान दे रोग टुटन उहदे बन टुटन दा कारण दस्या ते अगला इलाज पुछया वह सारी विचली विचोलगी जिहड़ी सी उह भी भाई सुबेग सिंह जी ने कीती है। तो मैं जिक्र करां जदों नौजवान पुत्र है घर दे विच उहने पढ़ना शुरू कीता है मदरसे दे विच जाकर काजी कोल पढ़दा है ते कमाल दी गल शरीर भी बड़ा सोहना है शरीर भी बड़ा सुडौल ते उत्तों करते दी ऐसी बख्शिश कि बुद्धि भी बड़ी तीक्ष्ण है इंज कह लईए परमेश्वर ने हर बख्शिश नाल निवाजिया शरीर पक्ष तों भी बुद्धि दे पक्ष तों भी सुहप्पण दे पक्ष तों भी। हुण काजी की देखदा है कि इन्ना विद्वान नौजवान उत्तों सोहणे शरीर दा मालक होवे इन्ना चढ़दी कला वाला होवे ते क्यों ना ये मेरी धी नूं वर लवे क्यों ना ये इस्लाम दे विच आ जावे ते उहने रोज पढ़ाउंदिया होइआ इस्लाम की वडियाई करनी इस्लाम विच आ गुण ने इस्लाम विच आ गुण ने फलाना धर्म इस तरह का ता गुरु के प्यारे सिख ने शब्द कहना काजी जी तुसी विद्या पढ़ाउंदे हो ठीक है तुहाडा अपना सुभा है पर साडे घर दे अंदर एक कदी होका नहीं दिता जांदा फलाना इस तरह का इत्थे ते सारिआं नूं जीवन जिउण की कला सिखाई गई जे मुसलमान है तो उहनूं भी साहिब जी कहिंदे ने मुसलमान मोमदिल होवै कि तू मुसलमान है तो इस तरह का जीवन बतीत कर पंज नमाजा समझाइया तेरिया किस तरह दियां होनिया चाहीदियां ने ऐ काजी जे तू इस वंड दे विच जे इन्हां दीवारां विच मैनू पाउणा चाहुंदा मैं नहीं पावांगा कारण की है क्योंकि मेरे अंदर मेरे पिता ने मैनू सिखी सिखाई है साडे सतगुरु गुरु गोबिंद सिंह महाराज जी की सिखी मेरे अंदर प्रपक है ते जो तेरे मन की मनशा वह कदी पूरी नहीं हो सकती बेशक तू मेरा विद्या गुरु है। सुभाव गल वधदी इत्थों तक चली गई काजी ने जदों देखिया है कि शाहबाज सिंह इंज मनन वाला नहीं हैगा उन्हें बहुत वड्डा जिवें कह लो आपां इल्जाम ला दिंदे आ एक इल्जाम ला करके हकूमत दे तक पहुंचदा है कि बच्चा मेरे कोल पढ़न आउंदा है पर आ करके यह मुहम्मद साहब की उस्तत नहीं करता उन्हां दी निरादरी दे विच कुछ शब्द वरतदा है उन्हां दा निरादर करदा है यह उन्हां दे प्रति कदी हमदर्दी कोई प्यार नहीं रखता ते माफ करियो राजे तां आम ही संसार दे विच कहा जांदा राजे कन्नां दे कच्चे हुंदे कोई एक दा भला होवे गल वक्री है। जदों यहिया खान दे कोले गल पहुंचदी उह शाहबाज सिंह जी नूं भी बुलाउंदा है ते पिता सुवेग सिंह जी नूं भी बुलाउंदा है कई तरह दीआं गल्लां करनियां शुरू कर दिंदा है जिवें घुमा फिरा के गल्लां करनियां भी शुरू करदा है जदों देखदा है कि नहीं गल बणदी असीं तुहाडा बड़ा सत्कार करदे हां तुसीं साडे बड़े महान हो असीं तुहानूं बड़ियां पदवियां दित्तियां पर काजी दी एक मनशा है मनशा भी दस दित्ती ते नाल इह भी दस दित्ता कि तेरे पुत्तर ने इंज कीता है। सो खैर जदों देखिया कि नहीं ये नहीं मनन वास्ते तैयार काजी नूं पुछिया गया की सज़ा सुनाई जावे तां कह दिता गया भी इन्हां नूं पहलां वड्डियां सजावां तों पहलां छोटियां सजावां दित्तियां जाण उह की ने इन्हां नूं बंद कर दिता जावे इन्हां नूं कैद कर लिया जावे इन्हां ते तसीहे किते जाण इन्हां ते तशद्दद किते जाण तसीहे दिते जाण। सो तसीहे दिते गए तशद्दद किते गए कैसी एक चाल चली जदों इतिहास नूं पढ़ के देखते हां पिता नूं वखरी कोठड़ी विच ते पुत्तर नूं वखरी कोठड़ी विच रख के चाल खेडी गई पिता कोल जाके कहा गया तुहाडे पुत्तर ने इस्लाम कबूल कर लिया ਤੇ ਪੁੱਤਰ ਕੋਲ ਜਾ ਕੇ ਕਿਹਾ ਗਿਆ ਤੇਰੇ ਪਿਤਾ ਨੇ ਸਲਾਮ ਕਬੂਲ ਕਰ ਲਿਆ। ਇੱਕ ਦੂਜੇ ਦੇ ਸਾਹਮਣੇ ਨਹੀਂ ਕੀਤੇ ਜਾ ਰਹੇ ਤੇ ਸਿਰਫ ਸਮਝਾਇਆ ਜਾ ਰਿਹਾ ਵੀ ਸ਼ਾਇਦ ਮਨ ਕਵੇਗਾ ਠੀਕ ਹੈ, ਪੁੱਤਰ ਸੋਚੇਗਾ ਜੇ ਪਿਤਾ ਨੇ ਕਬੂਲ ਕਰ ਲਿਆ ਮੈਂ ਵੀ ਕਰ ਲੈਣਾ। ਪਰ ਜਦੋਂ ਪਿਤਾ ਨੂੰ ਕਿਹਾ ਗਿਆ ਤੇਰੇ ਪੁੱਤਰ ਨੇ ਇਸਲਾਮ ਕਬੂਲ ਕਰ ਲਿਆ ਤਾਂ ਪਿਤਾ ਸ਼ਬਦ ਕਹਿੰਦਾ ਨਹੀਂ, ਇਹ ਗੱਲ ਮੰਨੀ ਨਹੀਂ ਜਾ ਸਕਦੀ। ਆਪਣੀ ਔਲਾਦ ਦੇ ਉੱਤੇ ਇੱਕ ਬੜਾ ਵੱਡਾ ਵਿਸ਼ਵਾਸ ਹੁੰਦਾ ਹੈ, ਪਰ ਜੇ ਕਦੀ ਬਣਾਇਆ ਹੋਵੇ ਤੇ ਕਹਿੰਦਾ ਨਹੀਂ, ਮੇਰੀ ਜ਼ਮੀਰ ਨਹੀਂ ਕਵੇਗੀ ਮੇਰਾ ਪੁੱਤਰ ਇੰਜ ਕਰ ਦੇਗਾ। ਤੁਸੀਂ ਸਾਨੂੰ ਗੱਲਬਾਤ ਭਾਵੇਂ ਨਾ ਕਰਨ ਦਿਆ ਜੇ, ਪਰ ਇੱਕ ਵਾਰ ਮੇਰੇ ਪੁੱਤਰ ਨੂੰ ਮੇਰੇ ਸਾਹਮਣੇ ਲਿਆਓ, ਭਾਵੇਂ ਮੇਰੇ ਤੋਂ ਕੁਝ ਦੂਰੀ ਤੇ ਰੱਖੋ, ਅਸੀਂ ਗੱਲ ਵੀ ਨਹੀਂ ਕਰਾਂਗੇ, ਬਸ ਇੱਕ ਵਾਰ ਮੇਰੇ ਸਾਹਮਣੇ ਲੈ ਕੇ ਆਓ, ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦਾ ਕਿ ਉਹਨੇ ਵਾਕਈ ਕਬੂਲ ਕਰ ਲਿਆ ਹੋਵੇਗਾ ਪਰ ਨਹੀਂ ਕਰੇਗਾ। ਜਦੋਂ ਪੁੱਤਰ ਨੂੰ ਸਾਹਮਣੇ ਲਿਆਂਦਾ ਗਿਆ ਤੇ ਇਤਿਹਾਸ ਦੇ ਪੰਨੇ ਲਿਖਦੇ ਨੇ ਜਿਹੜੇ ਲੋਕ ਕਹਿੰਦੇ ਸੀ ਤੇਰੇ ਪੁੱਤਰ ਨੇ ਸਲਾਮ ਕਬੂਲ ਕਰ ਲਿਆ, ਉਹ ਪੁੱਤਰ ਪਿਤਾ ਦੇ ਸਾਹਮਣੇ ਆਉਂਦਿਆਂ ਜ਼ੋਰ ਦੇ ਵਿੱਚ ਜਕਾਰੇ ਛੱਡਦਾ ਪਿਆ ਹੈ। ਸੋ ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਜੀ ਦੀ ਗੁਰਸਿੱਖੀ ਜਿਹੜੀ ਹੈ ਸਿੱਖਾਂ ਦੇ ਅੰਦਰ ਵਸਦੀ ਪਈ ਹੈ, ਪ੍ਰੇਮ ਕਰਦੇ ਪਏ ਨੇ। ਹੁਣ ਇੱਧਰੋਂ ਹਕੂਮਤਾਂ ਨੇ ਜਿਹੜਾ ਅਗਲਾ ਫੁਰਮਾਨ ਜਾਰੀ ਕਰ ਦਿੱਤਾ ਹੈ ਕਿ ਜੇ ਨਹੀਂ ਸਿੱਖੀ ਤਿਆਗੋਗੇ ਫਿਰ ਤੁਹਾਡੇ ਵਾਸਤੇ ਚਰਖੜੀਆਂ ਜੜੀਆਂ ਨੇ ਉਹ ਤਿਆਰ ਕੀਤੀਆਂ ਗਈਆਂ। ਤੇ ਮੈਂ ਜ਼ਿਕਰ ਕਰ ਰਿਹਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਕਰ ਲਿਆ ਨਾ ਉਹ ਫਿਰ ਪਰਵਾਹ ਨਹੀਂ ਕਰਦੇ ਦੁਨੀਆ ਕੀ ਕਹਿੰਦੀ ਹੈ, ਸਰੀਰਾਂ ਨਾਲ ਕੀ ਹੁੰਦਾ ਹੈ। ਚਰਖੜੀਆਂ ਤਿਆਰ ਕਰ ਦਿੱਤੀਆਂ ਗਈਆਂ, ਬਸ ਮਾਫ ਕਰਿਓ ਅਸੀਂ ਕਹਿ ਕੇ ਚਲੇ ਜਾਣਾ, ਤੁਸੀਂ ਸੁਣ ਕੇ ਚਲੇ ਜਾਣਾ। ਤਸਵੀਰਾਂ ਦੇ ਵਿੱਚ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਚਰਖੜੀਆਂ ਘੁੰਮਦੀਆਂ, ਪਰ ਕਦੀ ਉਸ ਇਤਿਹਾਸ ਨੂੰ ਮਹਿਸੂਸ ਕਰਕੇ ਦੇਖੀਏ। ਇੱਕ ਚਰਖੜੀ ਦੇ ਉੱਤੇ ਪਿਤਾ ਨੂੰ ਬੰਨਿਆ ਗਿਆ, ਇੱਕ ਦੇ ਉੱਤੇ ਪੁੱਤਰ ਨੂੰ ਬੰਨਿਆ ਗਿਆ, ਤੇ ਜਦੋਂ ਚਰਖੜੀਆਂ ਘੁੰਮਦੀਆਂ ਨੇ ਉਹਨਾਂ ਦੇ ਦੰਦੇ ਜਿਹੜੇ ਨੇ ਉਹ ਸਰੀਰਾਂ ਦੇ ਵਿੱਚੋਂ ਬਲੇਟਾਂ ਵਰਗੇ ਜਦੋਂ ਵੱਜਦੇ ਨੇ, ਸਰੀਰਾਂ ਦੇ ਵਿੱਚੋਂ ਖੂਨ ਦੀਆਂ ਧਾਰਾਂ ਛੁੱਟਦੀਆਂ ਨੇ, ਤੇ ਪਹਿਲੀ ਦਫ਼ਾ ਕਿਤੇ ਐਸੀ ਸ਼ਹਾਦਤ ਹੋਈ ਹੈ ਇਸ ਧਰਤੀ ਦੇ ਉੱਤੇ ਜਿੱਥੇ ਚਰਖੜੀ ਘੁੰਮਦੀ ਪਿਤਾ ਦਾ ਖੂਨ ਜਿਹੜਾ ਉਹ ਸਰੀਰ ਚੋਂ ਨਿਕਲ ਕੇ ਪੁੱਤਰ ਦੇ ਉੱਤੇ ਡਿੱਗਦਾ, ਤੇ ਪੁੱਤਰ ਦਾ ਖੂਨ ਜਿਹੜਾ ਉਹ ਸਰੀਰ ਚੋਂ ਨਿਕਲ ਕੇ ਪਿਤਾ ਦੇ ਚਿਹਰੇ ਦੇ ਉੱਤੇ ਡੁੱਲਦਾ ਪਿਆ ਹੈ। ਐਸੀ ਸ਼ਹਾਦਤ ਜਿੱਥੇ ਇੰਜ ਕਹਿ ਲਓ ਇੱਕ ਦੂਜੇ ਦੇ ਖੂਨ ਵਿੱਚ ਨਹਾਇਆ ਜਾ ਰਿਹਾ, ਪਰ ਕੋਈ ਤਨ ਦੀ ਪਰਵਾਹ ਨਹੀਂ। ਤੂੰ ਇੱਕ ਵਾਰ ਚਰਖੜੀ ਤੇ ਚਾੜ, ਤੂੰ ਹਜ਼ਾਰ ਵਾਰ ਚਾੜ, ਕੋਈ ਫਿਕਰ ਨਹੀਂ। ਕਿਉਂ? ਕਿਉਂਕਿ ਅਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਹਾਂ ਜਿਹੜਾ ਆਪਣੇ ਸਾਹਮਣੇ ਆਪਣੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇਖਦਾ ਹੈ ਤੇ ਜਕਾਰੇ ਲਾਉਂਦਾ ਹੈ, ਕਰਤੇ ਅਕਾਲ ਪੁਰਖ ਪਰਮੇਸ਼ਰ ਦਾ ਸ਼ੁਕਰਾਨਾ ਕਰਦਾ ਹੈ। ਤਾਂ ਹਜ਼ੂਰ ਗੁਰੂ ਰਾਮਦਾਸ ਮਹਾਰਾਜ ਜੀ ਵੀ ਇਹ ਕਹਿੰਦੇ ਨੇ, ਨਾਮਦੇਵ ਜੀ ਨੇ ਪ੍ਰੀਤ ਕਰ ਲਈ ਤੇ ਜਿਨ੍ਹਾਂ ਨੇ ਪ੍ਰੀਤ ਕਰ ਲਈ ਲੋਕ ਛੀਪਾ ਕਹਿ ਬੁਲਾਏ, ਲੋਕ ਉਹਨਾਂ ਨੂੰ ਛੀਂਬਾ ਕਹਿ ਕੇ ਬੁਲਾਉਂਦੇ ਨੇ, ਪਰ ਉਹ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਜਿਹੜੀ ਨਹੀਂ ਕਰਦੇ ਹਨ।
ਖੱਤਰੀ ਬ੍ਰਾਹਮਣ ਪੇਠ ਦੇ ਛੋਡੇ, ਹਰ ਨਾਮ ਦੇਉ ਲੀਆ ਮੁਖ ਲਾਏ।
ਖੱਤਰੀ ਬ੍ਰਾਹਮਣ ਜਿਹੜੇ ਨੇ ਨਾ, ਜਿਹੜੇ ਕਦੇ ਨਾਮਦੇਵ ਜੀ ਨੂੰ ਆਪਣੇ ਨੇੜੇ ਨਹੀਂ ਸੀ ਆਉਣ ਦਿੰਦੇ। ਰੋਜ਼ਾਨਾ ਸਿੱਖ ਜਦੋਂ ਪੜ੍ਹਦਾ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁੱਖ ਲਾਇਆ। ਸੋ ਹੰਕਾਰੀ ਜਿਹੜੇ ਨੇ, ਨਿੰਦਕ ਜਿਹੜੇ ਨੇ, ਉਹਨਾਂ ਵੱਲ ਪਿੱਠ ਭਗਤ ਜੀ ਆਪ ਜ਼ਿਕਰ ਕਰਦੇ, ਫੇਰ ਦੀਆ ਦੇਹ ਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਜਦੋਂ ਅੱਜ ਵੀ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਪ ਜੀ ਦਰਸ਼ਨ ਕਰਨ ਜਾਓ ਤਾਂ ਨਰਸੀ ਨਾਮਦੇਵ ਕਦੀ ਜਾਓ, ਉੱਥੇ ਅੱਜ ਵੀ ਉਹ ਮੰਦਿਰ ਜਿਹੜਾ ਸੁਭਾਏਮਾਨ ਹੈ, ਜਿਹੜਾ ਮੰਦਿਰ ਘੁੰਮਿਆ, ਉਹਨੂੰ ਦੁਨੀਆ ਮੰਨਦੀ ਨਹੀਂ ਮੰਨਦੀ, ਉਹ ਸਾਰਿਆਂ ਦੀ ਆਪਣੀ ਮਾਨਸਿਕਤਾ, ਪਰ ਉੱਥੋਂ ਦੇ ਕਹਿਣ ਵਾਲੇ, ਉੱਥੋਂ ਦੇ ਰਹਿਣ ਵਾਲੇ ਸਾਰੇ ਇਤਿਹਾਸਕਾਰ ਉੱਥੇ ਦਿਖਾਉਂਦੇ ਨੇ ਵੀ ਇਹ ਮੰਦਿਰ ਜਿਹੜਾ, ਉੱਥੋਂ ਦੇ ਹਿੰਦੂ ਵੀ ਕਹਿੰਦੇ ਨੇ ਸਾਡਾ ਮੰਦਿਰ ਹੈ, ਅਸੀਂ ਖੁਦ ਇਸ ਗੱਲ ਨੂੰ ਮੰਨਦੇ ਹਾਂ ਕਿ ਇਹ ਮੰਦਿਰ ਘੁੰਮਿਆ ਹੈ। ਨਾਮਦੇਵ ਜੀ ਦੇ ਵੱਲ ਇਹਦਾ ਮੁੱਖ ਹੋਇਆ, ਸਾਡੇ ਹੰਕਾਰੀ ਪਾਂਡਿਆਂ ਦੇ ਵੱਲ ਇਸ ਮੰਦਿਰ ਦੀ ਪਿੱਠ ਹੋਈ ਹੈ। ਸੋ ਹਜ਼ੂਰ ਦਾ ਤਾਰ ਪਾਤਸ਼ਾਹ ਕਹਿੰਦੇ ਨੇ, ਤਰਸ ਦੇ ਘਰ ਵਿੱਚ ਆ ਕਰਕੇ ਹਜ਼ੂਰ ਪਾਤਸ਼ਾਹ ਕਹਿੰਦੇ, ਛੋਟੇ ਹਰ ਨਾਮ ਦਿਓ ਲੀਆ ਮੁੱਖ ਲਾਏ। ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਨੇ ਖੱਤਰੀ ਬ੍ਰਾਹਮਣ ਜਿਹੜੇ ਉਹਨਾਂ ਵੱਲ ਪਿੱਠ ਕਰ ਦਿੱਤੀ ਤੇ ਉਹ ਮੰਦਿਰ ਜਿਹੜਾ ਹੈ ਨਾਮਦੇਵ ਜੀ ਦੇ ਵੱਲ ਮੁੱਖ ਕਰ ਦਿੱਤਾ ਤੇ ਨਾਮਦੇਵ ਜੀ ਨੂੰ ਆਪਣੀ ਛਾਤੀ ਲਾਇਆ, ਆਪਣੇ ਪਿਆਰ ਵਿੱਚ ਲਾ ਲਿਆ।
ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਈ।
ਸਾਹਿਬ ਕਹਿੰਦੇ ਜਿਤਨੇ ਵੀ ਭਗਤ, ਇੱਥੇ ਇੱਕ ਭਗਤ ਦੀ ਦਾਸਤਾਨ ਨਹੀਂ ਹੈ, ਇੱਥੇ ਕਿਸੇ ਦੋ ਸੇਵਕਾਂ ਦੀ ਦਾਸਤਾਨ ਨਹੀਂ ਹੈ, ਇੱਥੇ ਕੁਝ ਉਹ ਭਗਤ ਸੇਵਕ ਜੋ ਇਤਿਹਾਸ ਦੇ ਪੰਨਿਆਂ ਤੇ ਆ ਗਏ, ਪਰ ਉਹ ਵੀ ਐਸੇ ਭਗਤ ਨੇ ਜਿਹੜੇ ਸ਼ਾਇਦ ਇਤਿਹਾਸ ਦੇ ਪੰਨਿਆਂ ਤੇ ਨਹੀਂ ਆ ਸਕੇ, ਐਸੇ ਸੇਵਕ ਜਿਹੜੇ ਸ਼ਾਇਦ ਜੱਗ ਜਾਹਰ ਹੀ ਨਾ ਹੋ ਸਕੇ, ਜਿਨ੍ਹਾਂ ਬਾਰੇ ਦੁਨੀਆਂ ਨੂੰ, ਸੰਸਾਰ ਨੂੰ, ਜਾਂ ਪੰਥ ਨੂੰ, ਜਾਂ ਕਿਸੇ ਧਰਮ ਨੂੰ, ਕਿਸੇ ਲੋਕਾਈ ਮਜ਼ਹਬ ਨੂੰ ਕੁਝ ਪਤਾ ਹੀ ਨਾ ਲੱਗ ਸਕਾ। ਸੋ ਇਸ ਤਰ੍ਹਾਂ ਸਾਹਿਬ ਜੀ ਕਹਿੰਦੇ ਨੇ, ਜਿਤਨੇ ਭਗਤ ਹਰ ਸੇਵਕਾਂ ਜਿੰਨੇ ਵੀ ਹਨ, ਆਪਾਂ ਤੇ ਕਿਸੇ ਇੱਕ ਵੰਡ ਵਿੱਚ ਆ ਕੇ ਗੱਲ ਕਰਦੇ ਹਾਂ ਨਾ, ਪਰ ਗੁਰੂ ਰਾਮਦਾਸ ਮਹਾਰਾਜ ਇਹਨਾਂ ਦੀਵਾਰਾਂ ਨੂੰ ਤੋੜ ਕੇ ਗੱਲ ਕਰਦੇ ਨੇ। ਕਿਸੇ ਮਜ਼ਹਬ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਭੇਖ ਦਾ ਹੋਵੇ, ਕਿਸੇ ਲਿਬਾਸ ਦਾ ਹੋਵੇ, ਹਰ ਸੇਵਕਾਂ ਜਿਤਨੇ ਵੀ ਹਰੀ ਦੇ ਸੇਵਕ ਹਨ, ਮੁੱਖ 68 ਤੀਰਥ 3 ਤਿਲਕ ਕਢਾਏ। ਉਹਨਾਂ ਦੇ ਮਸਤਕ ਦੇ ਉੱਤੇ ਸਾਹਿਬ ਜੀ ਕਹਿੰਦੇ ਮੁੱਖ 68 ਤੀਰਥ 3 ਤਿਲਕ ਕਢਾਏ। ਜਿਸ ਤਰ੍ਹਾਂ ਮਸਤਕ ਦੇ ਉੱਤੇ ਤਿਲਕ ਲਾਉਂਦੇ ਨੇ ਨਾ ਲੋਕ, ਇੰਜ ਸਾਹਿਬ ਜੀ ਕਹਿੰਦੇ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ, ਉਹਨਾਂ ਦੇ ਦਰਸ਼ਨ ਪਰਸਨ ਦੇ ਨਾਲ, ਉਹਨਾਂ ਦੇ ਦੀਦਾਰੇ ਕਰਨ ਦੇ ਨਾਲ ਉਹਨਾਂ ਦੇ ਮਸਤਕ ਤੇ 68 ਤੀਰਥਾਂ ਦਾ ਪ੍ਰਤਾਪ, ਜਾਂ ਇੰਜ ਕਹਿ ਦਈਏ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ 68 ਤੀਰਥਾਂ ਦਾ ਪ੍ਰਤਾਪ ਮਹਾਤਮ ਜਿਹੜਾ ਉਹ ਪ੍ਰਾਪਤ ਹੁੰਦਾ ਹੈ।
ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਗੁਰੂ ਰਾਮਦਾਸ ਮਹਾਰਾਜ ਸਾਨੂੰ ਸਮਝਾਉਂਦੇ ਨੇ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ, ਜਿਹੜੇ ਉਸ ਦਾਤੇ ਦੇ ਘਰੋਂ ਨਿਵਾਜੇ ਜਾਂਦੇ ਨੇ, ਤਿੰਨ ਕਉ ਅਨ ਦਿਨ ਪਰਸੇ, ਉਹ ਦਿਨ ਰਾਤ ਉਹਨੂੰ ਪਰਸਦੇ ਨੇ, ਦਿਨ ਰਾਤ ਉਹਨੂੰ ਯਾਦ ਕਰਦੇ ਨੇ। ਸਾਨੂੰ ਦਿਨ ਰਾਤ ਸੰਸਾਰ ਯਾਦ ਆ ਸਕਦਾ, ਸਾਨੂੰ ਦਿਨ ਰਾਤ ਕੰਮ ਧੰਦੇ ਯਾਦ ਆ ਸਕਦੇ ਨੇ, ਤੇ ਕੈਸੀ ਕਮਾਲ ਦੀ ਗੱਲ ਹੈ, ਸੰਸਾਰ ਨੂੰ ਯਾਦ ਨਾ ਵੀ ਕਰੋ ਇਹ ਵਾਰ ਵਾਰ ਯਾਦ ਆਉਂਦਾ ਹੈ। ਕਰਤਾਰ ਨੂੰ ਵਾਰ ਵਾਰ ਯਾਦ ਕਰੀਏ ਉਹ ਵਾਰ ਵਾਰ ਭੁੱਲਦਾ, ਪਤਾ ਨਹੀਂ ਕੈਸੀ ਉਹਦੀ ਕੁਦਰਤ ਹੈ, ਕੈਸੀ ਉਹਦੀ ਸੰਸਾਰ ਤੇ ਰਚੀ ਹੋਈ ਖੇਡ ਹੈ ਕਿ ਜਿਸ ਚੀਜ਼ ਨੂੰ ਤਿਆਗਣਾ ਚਾਹੁੰਦੇ ਹਾਂ ਉਹ ਵਾਰ ਵਾਰ ਖਿਆਲਾਂ ਵਿੱਚ ਆਉਂਦੀ ਹੈ, ਤੇ ਜਿਸ ਨੂੰ ਮਨ ਵਸਾਉਣਾ ਚਾਹੁੰਦੇ ਹਾਂ ਉਹ ਮਨ ਵਿੱਚ ਵਸਦੀ ਨਹੀਂ ਹੈ। ਸੋ ਇੰਜ ਹਜ਼ੂਰ ਦਾਤਾਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਦਾਤੇ ਨੂੰ ਜਿਸ ਨੇ ਵੀ ਦਿਨ ਰਾਤ ਯਾਦ ਕੀਤਾ ਪਰਸਿਆ, ਦਿਨ ਰਾਤ ਉਹਦੀ ਪ੍ਰੀਤ ਦੇ ਵਿੱਚ ਭਿੱਜ ਗਿਆ, ਉਹਦੇ ਉੱਤੇ ਹਜ਼ੂਰ ਪਾਤਸ਼ਾਹ ਕਿਰਪਾ ਕਰੇ ਹਰ ਰਾਏ, ਉਹ ਹਰੀ ਅਕਾਲ ਪੁਰਖ ਪਰਮੇਸ਼ਰ ਉਹਦੇ ਉੱਪਰ ਕਿਰਪਾ ਕਰਦੇ ਹਨ। ਸੋ ਇਹ ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਅਸੀਸ ਬਖਸ਼ਿਸ਼ ਕੀਤੀ। ਸੋ ਆਓ ਹੁਣ ਟੁਕ ਮਾਤਰ ਜੋ ਲੜੀਵਾਰ ਸਾਹਿਬ ਜੀ ਦੀ ਪਾਵਨ ਤੁਰਕੀ ਬਾਣੀ ਹੈ, ਮੁੱਖ ਵਾਕ ਦੀ ਵਿਚਾਰ ਆਪਾਂ ਸਰਵਣ ਕੀਤੀ। ਆਓ ਲੜੀਵਾਰ ਸਾਹਿਬ ਜੀ ਜੋ ਕਿਰਪਾ ਕਰਦੇ ਸਰਵਣ ਕਰੋ।
ਗੋਂਡ ਮਹੱਲਾ ਪੰਜਵਾ, ਧੂਪ ਦੀਪ ਸੇਵਾ ਗੋਪਾਲ।
ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੀ ਸੇਵਾ ਜਿਹੜੀ ਹੈ, ਗੋਪਾਲ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਪਰਮੇਸ਼ਰ ਜਿਹੜਾ, ਧੂਪ ਦੀਪ, ਇੱਕ ਬਾਹਰੀ ਧੂਪ ਦੀਪ ਦੀ ਗੱਲ ਚੱਲਦੀ, ਪਰ ਇੱਕ ਆਤਮਿਕ ਤੌਰ ਤੇ, ਇੱਕ ਸੁਰਤ ਦੇ ਤੌਰ ਤੇ, ਉੱਚੇ ਗੁਣਾਂ ਦੇ ਤੌਰ ਤੇ, ਇੱਕ ਭਗਤੀ ਦੇ ਤੌਰ ਤੇ, ਇੱਕ ਅੰਦਰ ਦੀ ਸ਼ਰਧਾ ਦੇ ਤੌਰ ਤੇ ਧੂਪ ਤੇ ਦੀਪ ਬਾਲ ਕੇ ਸਾਹਿਬ ਕਹਿੰਦੇ ਉਸ ਕਰਤੇ ਦੀ ਸੇਵਾ ਕਰਨੀ ਕਰ।
ਅਨਿਕ ਬਾਰ ਬੰਧਨ ਕਰਤਾਰ,
ਕਰਤੇ ਦੇ ਚਰਨਾਂ ਵਿੱਚ ਡੰਡੌਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ। ਉਹ ਸਮਰੱਥ ਸਤਿਗੁਰੂ ਦੇ ਚਰਨਾਂ ਚ ਅਨੇਕਾਂ ਵਾਰ ਸਾਹਿਬ ਕਹਿੰਦੇ ਕਰਤਾਰ ਦੇ ਚਰਨੀ ਸਾਡੀ ਵੰਦਨਾ ਸਾਡੀ ਨਮਸਕਾਰ ਹੈ।
ਸਭ ਕੀ ਸ਼ਰਨ ਗਹੀ ਸਭ ਤਿਆਗ,
ਭਲਿਆ ਸਾਰਾ ਕੁਝ ਤਿਆਗ ਕੇ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਫੜ ਤੇ ਬੇਨਤੀਆਂ ਕਰ। ਸਾਹਿਬ ਜੀ ਤਰਾਹੇ ਤਰਾਹੇ ਕਰ ਸਰਣੀ ਆਏ, ਰੱਖ ਹੋ ਰੱਖਣ ਹਾਰੇ। ਸਭ ਕੁਝ ਤਿਆਗ ਕੇ ਸਾਹਿਬ ਕਹਿੰਦੇ ਉਹਦੀ ਸ਼ਰਨ ਪਕੜ ਲਈ।
ਗੁਰ ਸੋ ਪ੍ਰਸੰਨ ਭਏ ਵੱਡ ਭਾਗ,
ਤੇ ਵੱਡੇ ਭਾਗ ਜ਼ਿੰਦਗੀ ਦੇ ਕਿ ਗੁਰੂ ਸਾਡੇ ਉੱਤੇ ਟੁੱਟ ਪਿਆ। ਜੋ ਅੱਜ ਸਾਹਿਬ ਜੀ ਨੇ ਆਪਣੇ ਦਰ ਤੇ ਆਪਾਂ ਸਾਰਿਆਂ ਨੂੰ ਅਸੀਸਾਂ ਬਖਸ਼ੀਆਂ, ਵੱਡੇ ਭਾਗ ਕਿ ਗੁਰ ਸੋ ਪ੍ਰਸੰਨ ਪਏ, ਗੁਰੂ ਪ੍ਰਸੰਨ ਹੋ ਗਿਆ।
ਆਠ ਪਹਿਰ ਗਾਈਐ ਗੋਬਿੰਦ,
ਕਹਿੰਦੇ ਭਾਈ ਜਨੋ ਅੱਠੇ ਪਹਿਰ ਉਸ ਗੋਬਿੰਦ ਉਸ ਮਾਲਕ ਪਰਮੇਸ਼ਰ ਨੂੰ ਗਾਉਣਾ ਕਰੋ। ਦਿਨ ਰਾਤੀ ਆਰਾਧ ਹੋ ਪਿਆਰੇ, ਨਿਮਖ ਨਾ ਕੀਜੈ ਢੀਲਾ। ਦਿਨ ਰਾਤ ਉਹਨੂੰ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇੰਜ ਜਪਣਾ ਕਰ।
ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ,
ਤਨ ਵੀ ਉਸ ਪ੍ਰਭੂ ਦਾ ਹੈ, ਇਹ ਧਨ ਪਦਾਰਥ ਵੀ ਸਾਰੇ ਪ੍ਰਭੂ ਦੇ, ਤੇ ਆ ਜਿੰਦ ਇਹ ਆਤਮਾ ਵੀ ਉਹਦੀ ਦਿੱਤੀ ਹੈ।
ਰਹਾਉ ਹਰ ਗੁਣ ਰਮਤ ਭਏ ਆਨੰਦ,
ਰਾਉ ਦੇ ਕੇ ਸਾਹਿਬ ਕਹਿੰਦੇ ਉਸ ਹਰੀ ਦੇ ਗੁਣ ਰਮਤ ਗਾਉਂਦਿਆਂ ਭਏ ਆਨੰਦ, ਅੰਦਰ ਆਨੰਦ ਆਨੰਦ ਪ੍ਰਾਪਤ ਹੋ ਗਿਆ।
ਪਾਰ ਬ੍ਰਹਮ ਪੂਰਨ ਬਖਸੰਦ,
ਹਰੀ ਪਰਮੇਸ਼ਰ ਜਿਹੜਾ ਹੈ ਉਹ ਪੂਰਨ ਹੈ, ਬਖਸ਼ੰਦ ਹੈ, ਉਹ ਸਦਾ ਬਖਸ਼ਿਸ਼ਾਂ ਕਰਨ ਵਾਲਾ ਤੇ ਔਗਣ ਢੱਕਣ ਵਾਲਾ ਹੈ।
ਪਰ ਕਿਰਪਾ ਜਨ ਸੇਵਾ ਲਾਈ,
ਉਸ ਹਰੀ ਨੇ ਕਿਰਪਾ ਕੀਤੀ, ਆਪਣੇ ਸੇਵਕਾਂ ਨੂੰ ਆਪਣੀ ਸੇਵਾ ਵਿੱਚ ਲਾ ਲਿਆ।
ਜਨਮ ਮਰਨ ਦੁੱਖ ਮੇਟ ਮਿਲਾਏ,
ਤੇ ਤਰਸ ਕਰਕੇ ਜਿਨ੍ਹਾਂ ਨੂੰ ਸੇਵਾ ਵਿੱਚ ਲਾ ਲਿਆ ਉਹਨਾਂ ਦਾ ਜਨਮ ਮਰਨ ਦਾ ਦੁੱਖ ਜਿਹੜਾ ਉਹ ਮੇਟ ਦਿੱਤਾ, ਤੇ ਆਪ ਬਾਂਹ ਪਕੜ ਕੇ ਕਰ ਗਹਿ ਲੀਨੀ ਪਾਰ ਬ੍ਰਹਮ, ਉਸ ਦਾਤੇ ਨੇ ਆਪ ਬਾਂਹ ਪਕੜ ਕੇ ਮਿਲਾਏ, ਆਪਣੇ ਸਰੂਪ ਵਿੱਚ ਮਿਲਾ ਲਏ ਹਨ।
ਕਰਮ ਧਰਮ ਇਹੋ ਤਤ ਗਿਆਨ,
ਕਹਿੰਦੇ ਸਾਰੇ ਕਰਮ ਤੇ ਸਾਰੇ ਧਰਮਾਂ ਦੇ ਦੁਆਰਾ ਦਰੜਾਏ ਹੋਏ ਜਿਹੜੇ ਕਰਮ ਹਨ ਉਹਨਾਂ ਦਾ ਇਹੋ ਤਤ ਗਿਆਨ, ਉਹਨਾਂ ਸਾਰਿਆਂ ਦਾ ਤਤ ਸਾਰਾਂ ਚ ਗਿਆਨ ਇਹੀ ਹੈ।
ਸਾਧ ਸੰਗ ਜਪਿਆ ਹਰ ਨਾਮ।
ਭਾਈ ਸਤ ਸੰਗਤ ਦੇ ਵਿੱਚ ਆਓ, ਸਤ ਸੰਗਤ ਵਿੱਚ ਬੈਠੋ, ਦਿਨ ਰਾਤ ਗੁਰੂ ਕੀ ਸੰਗਤ ਕਰੋ ਤੇ ਬਹਿ ਕੇ ਉਸ ਹਰੀ ਦਾ ਨਾਮ ਜਪਣਾ ਕਰੋ।
ਸਾਗਰ ਤਰਨਾ ਬੋਹਿਥ ਪ੍ਰਭ ਚਰਨਾ।
ਇਹ ਸੰਸਾਰ ਸਮੁੰਦਰ ਤੋਂ ਜੇ ਤਰਨਾ ਹੈ ਤਾਂ ਸਾਹਿਬ ਜੀ ਕਹਿੰਦੇ ਬੋਹਿਥ ਪ੍ਰਭ ਚਰਨ, ਜਿਵੇਂ ਸੰਸਾਰੀ ਸਮੁੰਦਰ ਨੂੰ ਤਰਨ ਲਈ ਜਹਾਜ਼ ਚਾਹੀਦਾ ਹੈ। ਰੋਜ਼ ਸਿੱਖ ਪੜਦਾ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਬੋਹਿਥ ਪ੍ਰਭ ਚਰਨ, ਮਾਲਕ ਦੇ ਸ਼ਬਦ ਰੂਪੀ ਚਰਨ ਪਕੜਨੇ ਕਰ।
ਅੰਤਰ ਜਾਮੀ ਪ੍ਰਭ ਕਾਰਨ ਕਰਨਾ।
ਪਾਤਸ਼ਾਹ ਕਹਿੰਦੇ ਉਹ ਅੰਤਰ ਜਾਮੀ ਮਾਲਕ ਸਾਰੇ ਕਾਰਨ ਦੇ ਪ੍ਰਪੰਚ ਦੇ ਕਰਨ ਵਾਲਾ ਹੈ।
ਰਾਖ ਲਈਏ ਆਪਣੀ ਕਿਰਪਾ ਧਾਰ।
ਹਜ਼ੂਰ ਪਾਤਸ਼ਾਹ ਕਹਿੰਦੇ ਉਸ ਦਾਤੇ ਨੇ ਆਪਣੀ ਕਿਰਪਾ ਧਾਰਨ ਕਰਕੇ ਇਸ ਮਾਇਆਵੀ ਪਦਾਰਥਾਂ ਤੋਂ, ਮਾਇਆ ਦੀ ਪਕੜ ਤੋਂ, ਇਹਨਾਂ ਦੁੱਖਾਂ ਸੁੱਖਾਂ ਤੋਂ ਰੱਖ ਲੈਣਾ ਕੀਤਾ।
ਪੰਚ ਦੂਤ ਭਾਗੇ ਬਿਕਰਾਲ।
ਜਿਹੜੇ ਮਹਾਨ ਭਿਆਨਕ ਰੂਪ ਧਾਰਨ ਕਰਨ ਵਾਲੇ ਪੰਚ ਦੂਤ, ਇਹ ਪੰਜ ਵਿਕਾਰ ਸਨ, ਇਹ ਦਾਤੇ ਨੇ ਥਾਪੜਾ ਦਿੱਤਾ। ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਇਹ ਜੀਵਨ ਵਿੱਚੋਂ ਭੱਜ ਗਏ ਹਨ।
ਜੂਐ ਜਨਮ ਨਾ ਕਬਹੂ ਹਾਰ।
ਬਸ ਦਾਤੇ ਨੇ ਤਰਸ ਕਰ ਦਿੱਤਾ, ਇਸ ਕਰਕੇ ਇਹ ਜਨਮ ਜਿਹੜਾ ਇਹ ਜੂਏ ਦੇ ਵਿੱਚ ਨਾ ਕਦੀ ਹਾਰ ਤੇ ਨਾ ਕਦੀ ਹਾਰ ਸਕੇਗਾ।
ਨਾਨਕ ਕਾ ਅੰਗ ਕੀਆ ਕਰਤਾਰ।
ਅਖੀਰ ਦਾਤਾ ਜੀ ਅਸੀਸ ਬਖਸ਼ ਦੇ, ਨਾਨਕ ਕਾ ਅੰਗ ਕੀਆ ਕਰਤਾਰ। ਧੰਨ ਗੁਰੂ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਡਾ ਪੱਖ ਉਸ ਕਰਤੇ ਕਰਤਾਰ ਅਕਾਲ ਪੁਰਖ ਪਰਮੇਸ਼ਰ ਨੇ ਆਪ ਕੀਤਾ, ਆਪ ਸਹਾਈ ਹੋਇਆ ਤੇ ਸਾਰੇ ਕਾਰਜ ਜਿਹੜੇ ਉਹ ਰਾਸ ਹੋ ਗਏ। ਸੋ ਇੱਥੇ ਸਮਾਂ ਵੀ ਸੰਪੰਨ ਹੈ। ਹਜ਼ੂਰ ਦਾ ਤਾਰ ਪਾਤਸ਼ਾਹ ਜੀ ਨੇ ਅਸੀਸਾਂ ਬਖਸ਼ਿਸ਼ ਕੀਤੀਆਂ, ਆਪ ਸੰਗਤ ਦੇ ਚਰਨ ਸਪਰਸ਼ ਹੋਏ। ਸੋ ਧੰਨ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਗੁਜ਼ਾਰ। ਧੰਨ ਸਤਿਗੁਰੂ, ਗੁਰੂ ਰਾਮਦਾਸ ਮਹਾਰਾਜ ਦੀਆਂ ਅਸੀਸਾਂ ਮਿਲੀਆਂ, ਆਪ ਸੰਗਤ ਦਾ ਕੋਟਾਨ ਕੋਟ ਸ਼ੁਕਰਗੁਜ਼ਾਰ। ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਤਿਨ੍ਹਾਂ ਦੀ ਆਸੀਸ ਦੇ ਸਦਕਾ, ਤਿਨ੍ਹਾਂ ਦੇ ਵਚਨਾਂ ਦੇ ਸਦਕਾ ਆਪ ਸੰਗਤ ਦੇ ਦੀਦਾਰ ਹੋਏ। ਅਖੀਰ ਜ਼ਿੰਦਗੀ ਦਾ ਸਭ ਤੋਂ ਵੱਡਾ ਸ਼ੁਕਰਾਨਾ ਮੈਂ ਇੱਕ ਮਿੰਟ ਵਿੱਚ ਕਹਿ ਦੇਵਾਂ ਕਿ ਸਤਿਕਾਰਯੋਗ ਸੰਤ ਮਹਿੰਦਰ ਸਿੰਘ ਜੀ, ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ ਅਤੇ ਗਿਆਨੀ ਹਰਦੀਪ ਸਿੰਘ ਜੀ ਹਜ਼ੂਰ ਸਾਹਿਬ, ਜਿਨ੍ਹਾਂ ਨੇ ਵਿੱਦਿਆ ਦੀ ਦਾਤ ਕਿਨਕਾ ਰੂਪ ਵਿੱਚ ਦਾਸ ਦੀ ਝੋਲੀ ਪਾਈ ਅਤੇ ਆਪ ਸੰਗਤਾਂ ਦੇ ਅੱਜ ਦਰਸ਼ਨ ਦੀਦਾਰ ਹੋਏ। ਸੋ ਭੁੱਲਾਂ ਦੀ ਖਿਮਾ, ਹਜ਼ੂਰ ਤਾਰਦਾਰ ਪਾਤਸ਼ਾਹ ਤਰਸ ਕਰਨ, ਸਮਤ ਦੀ ਦਾਤ ਬਖਸ਼ ਨਿਵਾਜਨਾ ਕਰਨ।
ਰਾਖ ਲੀਏ ਆਪਣੀ ਕਿਰਪਾ ਧਾਰ, ਪੰਚ ਦੂਤ ਭਾਗੇ ਬਿਕਰਾਲ, ਜੂਐ ਜਨਮ ਨਾ ਕਬਹੂ ਹਾਰ, ਨਾਨਕ ਕਾ ਅੰਗ ਕੀਆ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।